ਤੀਸਰਾ ਅਧਿਆਇ ਇਹਦੇ ਵਿੱਚ ਵਿਦਿਆ ਦਾ ਵਰਣਨ ਕਰਨਗੇ ਦੋਹਰਾ ਵਿਦਿਆ ਵਰਣ ਤੀਸਰੇ ਛੰਦ 28 ਮਾਨ ਵਿਦਿਆ ਪਾਤਰ ਪਾਤਰ ਪੁੰਨ ਬਿਰਦਾ ਬਿਰਦ ਨਿਦਾਨ ਤੀਸਰੇ ਅਧਿਆਇ ਦੇ ਵਿੱਚ ਵਿਦਿਆ ਬਾਰੇ 28 ਛੰਦਾਂ ਕਰਕੇ ਬਿਆਨ ਕਰਨਗੇ ਜੋ ਇਨਸਾਨ ਨੂੰ ਮਾਨ ਇੱਜ਼ਤ ਦੇਣ ਵਾਲੇ ਹਨ ਜਿਹੜਾ ਇਹਨਾਂ ਨੂੰ ਮੰਨੇਗਾ ਉਸ ਨੂੰ ਇੱਜ਼ਤ ਪ੍ਰਾਪਤ ਹੋਵੇਗੀ ਔਰ ਵਿਦਿਆ ਪੜ੍ਹਨਾ ਇਹਦਾ ਪਾਤਰ ਕੌਣ ਹੈ ਅਧਿਕਾਰੀ ਕੌਣ ਹੈ ਪਾਤਰ ਅਨਾਧਿਕਾਰੀ ਕੌਣ ਹੈ ਉਹਨਾਂ ਫਿਰ ਬਿਰਦਾ ਬਿਰਦ ਵਾਧੀ ਕਿਵੇਂ ਆ ਅਬਿਰਦ ਘਾਟੀ ਕਿਵੇਂ ਆ ਇਹ ਨਿਦਾਨ ਜਿਹੜੇ ਕਾਰਨ ਹੈ ਇਹ ਸਾਰੇ ਦੱਸਣਗੇ ਪਾਤਰ ਮੈਨੂੰ ਅਨਾਧਿਕਾਰੀ ਪਾਤਰ ਮੈਨੂੰ ਅਧਿਕਾਰੀ ਬਿਰਦਾ ਅਬਿਰਦ ਮੈਨੂੰ ਵਾਧਾ ਕਿਵੇਂ ਹੁੰਦਾ ਘਟਦੀ ਕਿਵੇਂ ਸਵਈਆ ਇਹ ਵੇਦ ਕੋ ਗਿਆਨ ਸੋ ਜਾਣਨ ਕੇ ਅਭਿਮਾਨ ਮਦਾਦ ਵਿਕਾਰ ਮਨੁੱਸੇ ਵੇਦਾਂ ਤੋਂ ਮਤਲਬ ਜੋ ਧਰਮ ਗ੍ਰੰਥਾਂ ਦਾ ਗਿਆਨ ਹੈ ਸਿਆਣੇ ਪੁਰਸ਼ਾਂ ਦੇ ਹਿਰਦੇ ਵਿੱਚ ਵੇਦ ਪੜ੍ਹਨਾ ਹੀ ਪੈਦਾ ਹੁੰਦਾ ਸੀ ਅਤੇ ਅਭਿਮਾਨ ਅਤੇ ਮਦ ਜਿਹੜਾ ਹੰਕਾਰ ਹੈ ਇਹਦਾ ਇਹ ਨਾਸ ਕਰਦਾ ਸੀ ਪਹਿਲੇ ਸਮੇਂ ਜਦੋਂ ਵਿਦਿਆਰਥੀ ਮਹਾਂਪੁਰਖਾਂ ਤੋਂ ਵੇਦਾਂ ਦਾ ਗਿਆਨ ਪ੍ਰਾਪਤ ਕਰਦੇ ਸੀ ਜਿਹੜੇ ਸਜਾਣ ਚੰਗੀ ਸੋਚ ਵਾਲੇ ਪੁਰਖ ਸਨ ਉਹਨਾਂ ਦੇ ਹਿਰਦੇ ਚੋਂ ਅਭਿਮਾਨ ਅਤੇ ਜਿਹੜਾ ਆਪਣੀ ਦਾ ਮਨ ਮਦਾਦ ਨੇ ਹੰਕਾਰ ਜਿਹੜੇ ਵਿਕਾਰ ਕੰਮ ਕਰੇ ਹੰਕਾਰ ਸੀ ਇਹ ਮਨੁੱਖੇ ਨਾਸ ਹੁੰਦੇ ਸਨ ਹੁਣ ਕੇਸ਼ ਦੇ ਨੀਚੇ ਉਹ ਮਹਬੋਧ ਮਦਾ ਅਭਿਮਾਨ ਵਿਕਾਰ ਹੁੰਦਾ ਸੀ ਫਿਰ ਉਹ ਗਿਆਨ ਕਈ ਨੀਚ ਬਿਰਤੀ ਵਾਲੇ ਬੰਦਿਆਂ ਨੇ ਪੜ੍ਹ ਲਿਆ ਉਸ ਵਿਦਿਆ ਦਾ ਮਾਣ ਕਰਨ ਲੱਗ ਪਿਆ ਅਤੇ ਮਾੜੇ ਕੰਮਾਂ 'ਚ ਪ੍ਰਵਿਰਤ ਹੋਣ ਲੱਗ ਪਿਆ ਭਾਵ ਜਿਹੜੇ ਸੰਜੇ ਵਿਕਾਰ ਆ ਉਹਨਾਂ ਦੇ ਹਿਰਦੇ 'ਚ ਨਿਵਾਸ ਕਰਨ ਲੱਗ ਪਿਆ ਹੁਣ ਕੇਚਿਤ ਨੀਚਨ ਕੋ ਉਹਨਾਂ ਫਿਰ ਕੇਚਿਤ ਜਿਹੜੇ ਕੁਝ ਬੰਦੇ ਸਨ ਉਹਨਾਂ ਨੇ ਵਿਦਿਆ 'ਤੇ ਪੜ੍ਹੀ ਨੀਚ ਪੁਰਸ਼ਾਂ ਨੂੰ ਉਹ ਬੋਧ ਹੋ ਗਿਆ ਅਖਰੀ ਗਿਆਨ ਹੋ ਗਿਆ ਉਲਟਾ ਉਹਨਾਂ ਦੇ ਹਿਰਦੇ 'ਚ ਮਾਦ ਹੰਕਾਰ ਮਾਨ ਮਾਨ ਆਦਿਕ ਜਿਹੜੇ ਵਿਕਾਰ ਸੀ ਨਿਵਾਸ ਕਰਨ ਲੱਗ ਪਿਆ ਅੱਜ ਅੰਮ੍ਰਿਤ ਜਾਸ ਹਲਾ ਹਲਾ ਮੈਂ ਔਖਤ ਵੈਦ ਨਹੀਂ ਪੁੱਛਦਾ ਸੀ ਕਵੀ ਜੀ ਦੇ ਦ੍ਰਿਸ਼ਟਾਂਤ ਦਿੰਦੇ ਆ ਜੈਸੇ ਕੋਈ ਬੰਦਾ ਅੰਮ੍ਰਿਤ ਰੂਪੀ ਦੁੱਧ ਪੀਂਦਾ ਉਹਦੇ ਅੰਦਰ ਜਾ ਕੇ ਹਲਾਹਲ ਜ਼ਹਿਰ ਬਣ ਜਾਂਦੀ ਹੈ ਉੱਥੇ ਨਾ ਤਾਂ ਔਸ਼ਧੀ ਦਵਾਈ ਅਤੇ ਵੈਦ ਵੈਦ ਅਤੇ ਦਵਾਈ ਉੱਥੇ ਕੁਛ ਕਰ ਨਹੀਂ ਸਕਦੇ ਖਾਸ ਮੈਨੂੰ ਉਸ ਨੂੰ ਕੁਛ ਨਹੀਂ ਕਰ ਸਕਦੇ ਗੀਤਾ ਦਾ ਦੁੱਧ ਸੀ ਜਾ ਕੇ ਜ਼ਹਿਰ ਬਣ ਗਿਆ ਜਿਸ ਤਰ੍ਹਾਂ ਸੱਪ ਨੂੰ ਦੁੱਧ ਪਿਲਾਓ ਜ਼ਹਿਰ ਬਣ ਜਾਂਦਾ ਉਸੇ ਤਰ੍ਹਾਂ ਜਿਹੜੇ ਨੀਚ ਪੁਰਸ਼ ਹੈ ਉਹਨਾਂ ਨੂੰ ਕਈ ਵਾਰੀ ਅੰਮ੍ਰਿਤ ਰੂਪੀ ਵਿਦਿਆ ਜਿਹੜੀ ਹੈ ਉਹਨਾਂ ਦੇ ਅੰਦਰ ਵਿਕਾਰ ਅਤੇ ਵਿਕਾਰ ਰੂਪੀ ਜ਼ਹਿਰ ਪੈਦਾ ਕਰਦੀ ਹੈ ਉੱਥੇ ਵੈਦ ਅਤੇ ਔਸ਼ਧੀ ਕੀ ਕਰ ਸਕਦੀ ਹੈ ਗਿਆਨ ਪਾਤਰ ਕੁਪਾਤਰ ਕੋ ਸੋਧ ਹੈ ਬੋਧ ਕਰੈ ਬੁੱਧਵਾਨ ਜੋ ਬੋਧ ਪ੍ਰਕਾਸ਼ ਇਸ ਵਾਸਤੇ ਜਿਹੜਾ ਦਾਨਾ ਪੁਰਸ਼ ਸਿਆਣਾ ਪੁਰਸ਼ ਹੈ ਉਹ ਹੀ ਹੈ ਜਿਹੜਾ ਅਧਿਕਾਰੀ ਅਤੇ ਅਨਕਾਰ ਅਧਿਕਾਰੀ ਪੁਰਖਾਂ ਦੀ ਪ੍ਰੀਖਿਆ ਕਰਕੇ ਗਿਆਨ ਦੀ ਖੋਜੀ ਜਾਂਦਾ ਸੋ ਇਸੇ ਤਰ੍ਹਾਂ ਕਹਿੰਦੇ ਗਿਆਨ ਇੱਕ ਅੰਮ੍ਰਿਤ ਹੈ ਇਹਨੂੰ ਗ੍ਰਹਿਣ ਕਰਕੇ ਬੰਦੇ ਦੇ ਅੰਦਰੋਂ ਤਮਾਮ ਵਪਾਰ ਨਾਸ ਹੋਣੇ ਚਾਹੀਦੇ ਅਤੇ ਜੇ ਕੋਈ ਜਾਣ ਤੂੰ ਗਲਤੀ ਕਰ ਲੈ ਉਹਨੂੰ ਕਹਿੰਦੇ ਨੂੰ ਪਤਾ ਨਹੀਂ ਜਿਵੇਂ ਕਿਸੇ ਦੇ ਨੇਤਰ ਨਹੀਂ ਖੂਹ ਦੇ ਡਿੱਗ ਪੈਂਦਾ ਉਹ ਸਿਆਣੇ ਕਹਿਣਗੇ ਲੈ ਵੀ ਨੇਤਰ ਨਹੀਂ ਸੀ ਅਤੇ ਜੇ ਸੁਜਾਖਾ ਬੰਦਾ ਖੂਹ ਡਿੱਗੇ ਦੋ ਕਹਿੰਦੇ ਇਹਨੂੰ ਇਸ ਨਜ਼ਰ ਨਹੀਂ ਸੀ ਆਉਂਦਾ ਮੇਰੇ ਖੂਹ ਇਸ ਤਰ੍ਹਾਂ ਵਿੱਦਿਆ ਜਿਹੜੀ ਹੈ ਉਹ ਬੰਦੇ ਨੂੰ ਸੋਝ ਹੀ ਦਿੰਦੀ ਹੈ ਅਤੇ ਸਿਆਣਾ ਪੁਰਖ ਤਾਂ ਉਰੇ ਜਿਹੜਾ ਪੜ੍ਹ ਕੇ ਭਰੇ ਉਰੇ ਦੀ ਪਛਾਣ ਕਰੇ ਅਤੇ ਜਿਵੇਂ ਪ੍ਰਕਾਸ਼ ਹੋਵੇ ਸਾਰਾ ਕੁਛ ਨਜ਼ਰ ਆਉਂਦਾ ਇਸ ਤਰ੍ਹਾਂ ਜਿਹੜਾ ਧਰਮ ਗ੍ਰੰਥਾਂ ਦਾ ਗਿਆਨ ਹੈ ਇਸ ਤੋਂ ਰੋਸ਼ਨੀ ਲੈਣੀ ਹੈ ਭਲੇ ਬੁਰੇ ਦੀ ਜਿਹੜੀ ਪਰਖ ਕਰਨੀ ਹੈ ਇਹ ਮਨੁੱਖ ਦੀ ਜ਼ਿੰਮੇਵਾਰੀ ਹੈ ਜਿਸ ਤਰ੍ਹਾਂ ਇੱਕ ਮਣੀ ਵਾਲਾ ਸੱਪ ਹੈ ਉਹ ਮਣੀ ਨੂੰ ਚੱਟ ਕੇ ਜ਼ਹਿਰ ਦੂਰ ਕਰਦਾ ਦੇਵ ਦੀ ਰੋਸ਼ਨੀ 'ਚ ਆਨੰਦ ਲੈਂਦਾ ਦੂਜਾ ਜ਼ਮੀਨ 'ਤੇ ਰੱਖ ਲੈਂਦਾ ਉਹਦੇ ਪ੍ਰਕਾਸ਼ ਨਾਲ ਕੀੜੇ ਮਕੌੜੇ ਖੁੰਦਾ ਅਤੇ ਜੇ ਕਿਹਾ ਉਹ ਬਸ ਪੂਛ ਮਾਰ ਮਾਰ ਕੇ ਮਿੱਟੀ 'ਚ ਉਹਨੂੰ ਗਵਾ ਲੈਂਦਾ ਇਸ ਤਰ੍ਹਾਂ ਜਿਹੜਾ ਗ੍ਰੰਥਾਂ ਦਾ ਗਿਆਨ ਇਹ ਵੀ ਇੱਕ ਮਣੀ ਦੀ ਨਿਆਂ ਹੈ ਜੇ ਤੈਨੂੰ ਲੈ ਕੇ ਆਤਮ ਬੋਧ ਹਾਸਲ ਕਰ ਲਿਆ ਨਾਮ ਜਪਿਆ ਬੰਦਗੀ ਕੀਤੀ ਪਰ ਪਾਰ ਦੇ ਕੰਮ ਕੀਤੇ ਉਹਨਾਂ ਦਾ ਜੀਵਨ ਆਪਣਾ ਵੀ ਸਭ ਲੈ ਦੋਇਆ ਦੂਸਰਿਆਂ ਦਾ ਅਤੇ ਜੇ ਵਪਾਰਾਂ ਦੀ ਜਿਹੜੀ ਜ਼ਹਿਰ ਹੈ ਉਹ ਪੈਦਾ ਕਰ ਲਈ ਕੰਮ ਕੁੱਲੂ ਵਪਾਰ ਬਣਾ ਪੈਦਾ ਕਰ ਲੈ ਅਤੇ ਸਤਸੰਗ ਤੋਂ ਕੀਰੇ ਕਰਨ ਵਿਚਾਰ ਨੂੰ ਛੱਡ ਦਿੱਤਾ ਫਿਰ ਉਹਦਾ ਆਪਣਾ ਜੀਵਨ ਬਰਬਾਦ ਹੈ ਅਤੇ ਜਿਹੜੇ ਨੀਚ ਪੁਰਸ਼ ਹੈ ਕਈ ਵਾਰੀ ਗ੍ਰੰਥ ਪੜ੍ਹ ਜਾਂਦੇ ਗ੍ਰੰਥਾਂ ਨੂੰ ਮਨ ਮਰਜ਼ੀ ਦੀ ਦੁਕਾਨ ਲੈ ਕੇ ਫਿਰ ਪਰਮਾਉਣ ਲੱਗ ਜਾਂਦੇ ਆ ਉਹ ਸੱਪਾਂ ਦੀ ਤਰ੍ਹਾਂ ਕੀੜੇ ਖਾਣ ਰੂਪੀ ਬੁਰੇ ਕੰਮਾਂ 'ਚ ਫਸ ਜਾਂਦੇ ਆ ਆਪਣਾ ਸਧਾਰਨ ਦੀ ਬਜਾਏ ਵਿਕਾਰੀ ਵਿਵਚਾਰੀ ਬਣ ਜਾਂਦੇ ਜਿਵੇਂ ਅਜਾਗਰ ਪੰਡਿਤ ਸੀ ਪੜ੍ਹਿਆ ਤੁਸੀਂ ਦਰਬਾਰੀ ਪੰਡਿਤ ਸਿਵਾ ਪਰ ਬੇਸਵਾਰ ਮਤਲਬ ਲੱਗ ਕੇ ਅਤੇ ਜੀਵਨ ਬਰਬਾਦ ਕਰ ਲਿਆ ਸੀ ਅਤੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਦੋ ਪੰਡਿਤ ਨਾਨਕ ਅਤੇ ਕਾਲੂ ਨੂੰ ਕਿਹਾ ਸੀ ਕਿ ਕੈਸੇ ਪਟਕ ਹੈ ਫਿਰ ਨਾਨੀ ਕੈਸੇ ਇਹਨੇ ਪੜ੍ਹ ਕੇ ਹੰਕਾਰੀ ਹੋ ਜਾਂਦੇ ਵਿਸ਼ੇ ਹੋ ਗਿਆ ਵਿਸ਼ਮ ਨਾਰਗਰਾਂ ਨੇ ਵਿਸ਼ੇ ਭੋਗਦੇ ਹੈ ਪੁਰਾਣੀਆਂ ਇਸਤਰੀਆਂ ਦੀ ਪਸੰਦ ਕਰਦੇ ਆ ਅਪੁਰ ਬੁਰੇ ਕਰਮ ਨੂੰ ਫੁਕਰ ਹੈ ਹੋਰ ਵੀ ਅਪੁਰਾਂ ਨੇ ਬੁਰੇ ਕੰਮਾਂ ਨੂੰ ਮਾਰਦੇ ਆ ਪੜ੍ਹ ਕਰ ਲੋਕਾਂ ਦੇ ਧਾਨੇ ਨੇ ਪੜ੍ਹ ਕੇ ਫਿਰ ਲੋਕਾਂ ਨੂੰ ਧਾਨ ਚੜਾਉਂਦੇ ਆ ਜਿਹਨੇ ਕੀ ਦਸ਼ਾ ਹੋ ਜਾਏ ਉਹਨੇ ਦਸ਼ਾ ਕੀ ਹੁੰਦੀ ਤੁਸੀਂ ਬੋਲੇ ਗੁਰ ਕਰਨਾ ਤੋਂ ਕਰਨਾ ਦੀ ਧੋਣ ਕਰ ਸੁਣ ਕੇ ਗੁਰੂ ਸਾਹਿਬ ਬੋਲੇ ਪਾਠਾ ਸੁਣੇ ਕਿ ਹਿੱਤ ਕਲਿਆਣ ਜਿਹੜਾ ਕਲਿਆਣ ਵਾਸਤੇ ਪੜ੍ਹਦਾ ਜਾਂ ਸੁਣਦਾ ਸ਼ੁਭ ਕਰਮੀ ਕੇ ਕਰੇ ਗੁਜਰਾਮ ਸ਼ੁਭ ਕਰਮ ਕਰਦਾ ਜੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਅਰਥ ਲਗਾ ਦੁਰਮੁਖ ਹੋ ਜਾ ਕੇ ਅਰਥ ਨੂੰ ਸਮਝਦਾ ਖੋਟੀ ਮਤ ਨੂੰ ਜਾਗਦਾ ਸਤਨਾਮ ਸਿਮਰਨ ਅਨੁਰਾਗ ਕੇ ਸਤਨਾਮ ਦੇ ਸਿਮਰਨ ਅਨੁਰਾਗ ਪ੍ਰੀਤੀ ਕਰਦਾ ਤੈਨੂੰ ਕੋਈ ਜਨਮ ਮਰਨ ਮਿਟ ਜਾਏ ਉਹਦਾ ਜਨਮ ਮਰਨ ਕੱਟਿਆ ਜਾਂਦਾ ਗੁਰ ਸਮੇਤਤਾ ਸੋ ਨਰ ਪਾਏ ਐਸਾ ਜਿਹੜਾ ਸ਼ੁੱਧ ਕਰਮੀ ਪੁਰਖ ਹੈ ਉਹ ਗੁਰੂ ਦੀ ਨੇੜਤਾ ਅਨਮੁਖਤਾ ਪ੍ਰਾਪਤ ਕਰਦਾ ਅਤੇ ਜਿਹੜੇ ਫਿਰ ਲੋਭੀ ਹੈ ਔਰ ਪਾਰਿਸਤਰੀ ਲੰਪਟ ਹੈ ਉਹਨਾਂ ਬਾਰੇ ਲਿਖਿਆ ਪਾਠੇ ਲੈਣ ਧੰਨ ਉਹ ਧਰ ਲੋਭਾ ਪੜ੍ਹਦੇ ਹੈਗੇ ਆ ਧੰਨ ਦੀ ਪ੍ਰਾਪਤੀ ਲੋਭ ਵਾਸਤੇ ਪੜ੍ਹਦੇ ਕਰੇ ਸੁਕਰਮ ਪ੍ਰਾਪਤ ਸੋਭਾ ਹੈ ਉਹ ਕੁਕਰਮ ਕਰਦੇ ਆ ਸੋਭਾ ਪ੍ਰਾਪਤ ਨਹੀਂ ਕਰਦੇ ਜਿਨ ਇਹ ਮਨ ਪ੍ਰਕਾਸ਼ ਤੋਂ ਪਾਏ ਜਿਵੇਂ ਇਹੀ ਸੱਪ ਮਨੀ ਦੇ ਪ੍ਰਕਾਸ਼ ਨੂੰ ਪਾ ਕੇ ਬੀਨ ਬੀਨ ਕਰਮ ਨੂੰ ਪਾਇਆ ਬੀਨ ਬੀਨ ਮੈਨੇ ਚੁਣ ਚੁਣ ਕੇ ਕੀੜਿਆਂ ਨੂੰ ਖਾਂਦਾ ਤਿੰਨ ਤਿੰਨ ਨਰਕੀ ਕਿਰਤ ਜਾਣੋ ਜਿਹੜੇ ਐਸੇ ਪੁਰਸ਼ ਹੈ ਉਹਨਾਂ ਦੀ ਵੀ ਐਸੀ ਕਿਰਤ ਜਾਣਨਾ ਕਰੋ ਪੜ੍ਹ ਸੁਣਾ ਜਿਹੜੇ ਧਰਮ ਹਨ ਪੜ੍ਹ ਸੁਣਾ ਕੇ ਪੈਸੇ ਦਾ ਲੋਕਾਂ ਦੇ ਇਕੱਠੇ ਕਰ ਲੈਂਦੇ ਆ ਅਤੇ ਔਰ ਲੋਕਾਂ ਦੇ ਵਿੱਚ ਨਵੇਂ ਸ਼ੰਕੇ ਖੜੇ ਕਰੀ ਜਾਣੇ ਨਿਸ਼ਰਧਕਤਾ ਦੀਆਂ ਗੱਲਾਂ ਪੈਦਾ ਕਰਨੀਆਂ ਕਰੇ ਕੁਕਰਮ ਭੋਗ ਕਰਿਆ ਪਰ ਕੁਕਰਮ ਕਰਦੇ ਆ ਔਰ ਪਰਾਏ ਤਨਾ ਨਾਲ ਦੁਰਵਿਵਹਾਰ ਕਰਦੇ ਆ ਸਿਮਰਨ ਸਤਨਾਮ ਸੋ ਵਰਗ ਪਰ ਜਿਹੜਾ ਸ੍ਰੇਸ਼ਟ ਸਤਨਾਮ ਦਾ ਪੂਰਾ ਸਿਮਰਨ ਨਹੀਂ ਕਰਦੇ ਸੀ, ਇਸ ਗੁਰੂ ਪ੍ਰਕਾਸ਼ ਦੀ ਰਾਸ ਦੀ ਤੀਸਰੀ ਵਿੱਚ ਅੰਸੂ 63ਵੇਂ ਵਿੱਚ ਵਰਣਨ ਕੀਤਾ ਹੈ। ਪੜ੍ਹਨ ਸਮੇਂ ਚਾਰ ਚੀਜ਼ਾਂ ਦਾ ਵਿਚਾਰ ਕਰਨਾ ਚਾਹੀਦਾ। ਉਲਟਾ ਮੈਥਨ ਸੈਨ ਆਹਾਰ ਪਾਠ ਸਮੇਂ 3 ਵਜੇ। ਮੈਥਨ ਤੋਂ ਮਤਲਬ ਜੋ ਵਿਕਾਰ ਹੈ, ਸੈਨ ਸੋਣਾ, ਆਹਾਰ ਖਾਣਾ, ਜਦੋਂ ਪਾਠ ਪੜ੍ਹਨਾ, ਇਹ 3 ਚੀਜ਼ਾਂ ਦਾ ਤਿਆਗ ਕਰੇ। ਪਾਇਆ ਪਾਠ ਸ਼ਾਇਦ ਤੁਹਾਨੂੰ 4 ਵਜੇ ਸਾਂਝ ਮੈਂ ਪੀ ਰਿਹਾ, ਜਦੋਂ ਸਾਂਝ ਸੰਧਿਆ ਨਿਤਨੇਮ ਦਾ ਵੇਲਾ ਆਵੇ, ਚਾਹੇ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ, ਉਸ ਵੇਲੇ ਫਿਰ ਇਹ 4 ਚੀਜ਼ਾਂ ਜਿਹੜੀਆਂ ਧੀਰਜ ਵਾਲਾ ਪੁਰਸ਼ ਤਿਆਗ ਦਿੰਦੇ। ਪਾਠ ਸਾਹਿਬ ਉਸ ਵੇਲੇ ਫਿਰ ਪੋਥੀ ਜਾਂ ਕੋਈ ਪੁਸਤਕ ਨਹੀਂ ਪੜ੍ਹਨੀ, ਉਸ ਵੇਲੇ ਆਪਣਾ ਨਿਤਨੇਮ ਕਰਨਾ, ਅਤੇ 3 ਜਿਹੜੇ ਉੱਪਰ ਦੱਸੇ ਆ। ਔਰ ਪੜ੍ਹਨਾ ਕਿਸ ਦਾ ਗੁਣਕਾਰੀ ਨਹੀਂ, ਦੋਹਰਾ ਸੂਖੀ ਵਿਆਧੀ ਆਲਸੀ ਕੁਮੱਤ ਰਸਕ ਬਸ ਹੋਏ। ਸੂਖੀ ਤੋਂ ਮਤਲਬ ਜਿਹੜਾ ਬਹੁਤਾ ਸੁੱਖ ਭੋਗਣ ਵਾਲਾ, ਵਿਆਧੀ ਜਿਹੜਾ ਰੋਗਾਂ ਨਾਲ ਗ੍ਰਸਿਆ, ਆਲਸੀ ਦਲਿਦਰੀ ਜਿਹੜਾ, ਕੁਮੱਤ ਮੈਨੇ ਖੋਟੀ ਸਮਝ ਵਾਲਾ, ਰਸਕ ਬਹੁਤੇ ਪਦਾਰਥ ਚਟਪਟੇ ਖਾਣ ਵਾਲਾ, ਬਹੁਤ ਸੋਏ ਬਹੁਤਾ ਸੌਣ ਵਾਲਾ। ਇਹ 6 ਬੰਦੇ ਜਿਹੜੇ ਆ, ਇਹਨਾਂ ਦੇ ਕਾਰਨ ਸ਼ਾਸਤਰ ਕੋ ਖੱਡ ਦੋਖੀ ਜਾਂਦੀ। ਇਹਨਾਂ 6 ਬੰਦਿਆਂ ਨੂੰ ਸ਼ਾਸਤਰ ਗ੍ਰੰਥ ਪੜ੍ਹਨ ਦਾ ਅਧਿਕਾਰ ਨਹੀਂ, ਜਿਹੜੇ ਜਨ ਖੱਡਦੇ ਨੇ 6 ਦੋਖੀ ਦੋਖਾਂ ਦੇ ਸਹਿਤਾਂ, ਹਾਂਜੀ, ਜਿਹਨਾਂ ਦੇ ਵਿੱਚ 6 ਦੋਸ਼ ਹੈ, ਉਹ ਗ੍ਰੰਥ ਪੜ੍ਹਨ ਦਾ ਲਾਭ ਨਹੀਂ ਲੈ ਸਕਦੇ ਜਨ ਜੋ ਹੈ ਜਿਹੜੇ ਇਹਨਾਂ ਦੋਸ਼ਾਂ ਵਾਲੇ। ਉਹਨਾਂ ਨੂੰ ਵਿਦਿਆ ਪੜ੍ਹਨ ਦਾ ਹੱਕ ਨਹੀਂ, ਕੋਈ ਲਾਭ ਨਹੀਂ ਲੈ ਸਕਦਾ। ਸੋ ਵਿਦਿਆਰਥੀ ਜਿਹੜਾ ਉਹਦੇ ਅੰਦਰ ਸ਼ੁਭ ਗੁਣ ਹੋਣ ਅਤੇ ਫਿਰ ਹੀ ਲਾਭ ਪ੍ਰਾਪਤ ਕਰਦਾ। ਟੀਚਰ ਦਾ ਵੀ ਸਤਿਕਾਰ ਕਰੇ, ਮਾਤਾ ਪਿਤਾ ਦਾ ਵੀ ਕਰੇ, ਪੁਸਤਕ ਦਾ ਵੀ, ਔਰ ਨੀਂਦ ਵੀ ਤਿਆਗੇ, ਆਲਸ ਵੀ ਅਤੇ ਕੁਰਾਸ ਜਿਹੜੇ ਉਹ ਵੀ ਛੱਡੇ, ਅਤੇ ਮਿਹਨਤੀ ਹੋਵੇ, ਦਰਿਦਰੀ ਨਾ ਹੋਵੇ, ਉਹੀ ਲਾਭ ਲੈਂਦਾ। ਚਾਹੇ ਭਜਨ ਬਾਣੀ ਵਾਲੇ ਬੰਦੇ ਨੂੰ ਵੀ ਐਸੇ ਪਵਿੱਤਰ ਗੁਣਾਂ ਦੀ ਬੜੀ ਭਾਰੀ ਲੋੜ ਹੋਇਆ ਕਰਦੀ ਹੈ। ਸ਼ੰਕਰ ਛੰਦ ਕਾਸ਼ ਕ੍ਰਿਤ ਸਨੇਹ ਨਾ ਲਵਣ ਤੰਦਲ ਤੱਕਰ ਧਾਮ ਨਾ ਦਾਮ। ਔਰ ਜਿਹੜੇ ਵਿਦਿਆਰਥੀ ਦੇ ਘਰ ਵਿੱਚ ਕ੍ਰਿਤ ਮੈਨੇ ਘਿਓ, ਸਨੇਹ ਤੋਂ ਭਾਵ ਹੈ ਤੇਲ, ਲਵਣ ਲੂਣ, ਅਤੇ ਤੰਦਲ ਦਾ ਮਤਲਬ ਹੈ ਚਾਵਲ, ਟੱਕਰ ਦਾ ਮਤਲਬ ਹੈ ਲੱਸੀ, ਧਾਮ ਘਰ, ਧਾਮ ਘਰ ਦੇ ਵਿੱਚ ਦਾਮ ਦਮੜਾ ਨਹੀਂ, ਇਹ ਚੀਜ਼ਾਂ ਜਿਹਦੇ ਘਰ ਵਿੱਚ ਮੌਜੂਦ ਨਹੀਂ ਹਨ। ਜਾ ਸੰਚਰੀ ਜੇ ਚਿੱਤ ਚਿੰਤਾ ਧਾਮ ਕੀ ਦੁੱਖ ਧਾਮ। ਇਹ ਜਿੰਨੇ ਪਦਾਰਥ ਇਹਨਾਂ ਦੇ ਇਕੱਠੇ ਕਰਨ ਦੀ ਜਿਹਦੇ ਮਨ ਵਿੱਚ ਸੋਚ ਲੱਗੀ ਰਹਿੰਦੀ ਹੈ, ਅਤੇ ਉਹ ਘਰ ਕਾਹਦਾ, ਉਹ ਘਰ ਧਾਮ ਕੀ ਦੁੱਖ ਧਾਮ, ਦੁੱਖਾਂ ਹੀ ਦੁੱਖਾਂ ਦਾ ਘਰ ਹੈ। ਭਈ ਨਾਸ ਪ੍ਰਾਕ ਆਗਮ ਕੀ ਬੁੱਧ ਮੂੜ ਮੁਹਿਓ ਗਾਂ। ਉਸ ਪੁਰਸ਼ ਦੀ ਜਿਹੜੀ ਪ੍ਰਾਕ ਪਹਿਲੀ ਬੁੱਧੀ ਹੈ, ਆਉਣ ਵਾਲੇ ਸਮੇਂ ਦੀ ਸਮਝ ਦੋਨੋਂ ਖਤਮ ਹੋ ਚੁੱਕੀ ਹੈ। ਪ੍ਰਾਕ ਪਹਿਲੀ, ਆਗਮ ਆਉਣ ਵਾਲੀ, ਅਤੇ ਮੂੜ ਮੁਹਿਓ ਗਾਂ। ਮੂੜ ਜਿਹੜਾ ਮੂਰਖ ਹੈ, ਉਸ ਦਾ ਮਨ ਇਸਤਰੀਆਂ ਨਾਲ ਮੋਇਆ ਹੋਇਆ, ਭਾਵ ਵਿਸ਼ੇ ਵਿਕਾਰਾਂ 'ਚ ਫਸਿਆ ਹੋਇਆ ਜਿਹੜਾ ਮਨੁੱਖ ਹੈ, ਉਹ ਪੜ੍ਹਾਈ ਦਾ ਲਾਭ ਨਹੀਂ ਲੈ ਸਕਦਾ। ਅਧਿਕਾਰ ਹੈ ਕਿ ਸ਼ਾਸਤਰ ਕੋ ਭਜੇ ਨਿਤ ਸ੍ਰੀ ਰਾਮ। ਉਹਨੂੰ ਕੋਈ ਵੀ ਧਾਰਮਿਕ ਪੁਸਤਕ ਪੜ੍ਹਨ ਦਾ ਅਧਿਕਾਰ ਨਹੀਂ, ਕਿਉਂਕਿ ਉਹ ਅਧਿਕਾਰੀ ਬਣ ਨਹੀਂ ਰਿਹਾ, ਅਤੇ ਉਹਦੇ ਘਰ ਵਿੱਚ ਬੈਠਾ ਮਨ ਦੀ ਸ਼ੁੱਧੀ ਵਾਸਤੇ ਤੇ ਰਾਮ ਰਾਮ ਭਜਨ, ਰਾਮ ਰਾਮ ਦਾ ਭਜਨ ਕਰੇ ਤੇ ਰੱਬ ਦਾ ਹੀ ਨਾਂ ਲਵੇ। ਜਦੋਂ ਬੁੱਧੀ ਸ਼ੁੱਧ ਹੋਵੇ ਤੇ ਫਿਰ ਉਹ ਪੜ੍ਹਾਈ ਵੱਲ ਖਿਆਲ ਕਰੇ। ਸੋਰਠਾ, ਜੇ ਨਿਜ ਮਤ ਕਛ ਨਾਹੇ ਸ਼ਾਸਤਰ ਤੈਨੂੰ ਕਿਆ ਕਰੇ। ਕਹਿੰਦੇ ਟੀਚਰ ਕਿੰਨਾ ਵੀ ਸਿਆਣਾ ਹੋਵੇ, ਉਸਤਾਦ ਜਿਹਦੀ ਆਪਣੀ ਬੁੱਧੀ ਕੰਮ ਨਹੀਂ ਕਰਦੀ, ਸ਼ਾਸਤਰ ਧਰਮ ਗ੍ਰੰਥ ਉਹਨੂੰ ਕੀ ਕਰ ਸਕਦਾ ਹੈ? ਕੁਛ ਵੀ ਨਹੀਂ ਕਰ ਸਕਦਾ। ਲੋਚਨ ਬਿਨ ਜੋ ਆਹੇ ਪ੍ਰਤੀਬਿੰਬੀ ਕਿਆ ਕਰੇ ਤੇ, ਜਿਹਦੀਆਂ ਆਪਣੀਆਂ ਅੱਖਾਂ ਨੇ, ਲੋਚਨ ਨੇਤਰ ਨੇ, ਭਾਵ ਸੂਰਮਾ ਸਿੰਘ ਹੈ ਇਹ ਜਿਹੜਾ ਸ਼ੀਸ਼ਾ ਪ੍ਰਤੀਬਿੰਬੀ, ਉਹਨੂੰ ਕੀ ਕਰ ਸਕਦਾ? ਉਹਨੂੰ ਮੂੰਹ ਥੋੜ੍ਹੀ ਦਿਖਾ ਸਕਦਾ ਹੈ। ਪ੍ਰਤੀਬਿੰਬੀ ਸ਼ੀਸ਼ਾ, ਪ੍ਰਤੀਬਿੰਬਾ ਨਾ ਉਲਟਾ ਬਿੰਬੀ ਮੈਨੇ ਅਕਸ ਦਿਖਾਉਣ ਵਾਲਾ ਸ਼ੀਸ਼ਾ, ਉਹਨੂੰ ਕੀ ਕਰ ਸਕਦਾ? ਦੋਹਰਾ, ਬੀਜ ਅਸ਼ਟਮੀ ਬੀਜ ਗੁਰ ਅਸ਼ਟ ਅਸ਼ਟਮੀ ਸਿੱਖ ਪੰਚਦਸ਼ੀ ਗੁਰਸਿੱਖ ਮਰੇ ਏਕਮ ਪਾਠ ਸਿੱਖ। ਅਸ਼ਟਮੀ ਤਿਥੀ ਨੂੰ ਪੜ੍ਹਿਆ ਭਾਵ ਛੁੱਟੀ ਨਹੀਂ ਕੀਤੀ, ਇਸ਼ਨਾਨ ਪਾਣੀ ਨਹੀਂ ਕੀਤਾ, ਕੇਸੀ ਇਸ਼ਨਾਨ ਨਹੀਂ ਕੀਤਾ, ਤੇਲ ਆਦਿਕ ਨਹੀਂ ਲਾਇਆ, ਸਰੀਰ ਦੀ ਸ਼ੁੱਧੀ ਨਹੀਂ ਕੀਤੀ। ਅਤੇ ਮੀਚ ਦਾ ਮਤਲਬ ਮੌਤ ਹੋ ਜਾਣੀ, ਮੌਤ ਦਾ ਕੀ ਮਤਲਬ? ਉਹ ਪੜ੍ਹਿਆ ਹੋਇਆ ਇਨਸਾਨ ਨੂੰ ਭੁੱਲਣ ਲੱਗ ਜਾਂਦਾ। ਅਸ਼ਟ ਕਸ਼ਟ ਮੈਂ ਸਿੱਖ, ਇਸੇ ਤਰ੍ਹਾਂ ਚੌਦ੍ਹਵੀਂ ਤਿਥੀ ਹੈ, ਜੇ ਚੇਲਾ ਵਿਦਿਆਰਥੀ ਹੈ ਉਹ ਕੇਸੀ ਇਸ਼ਨਾਨ ਨਹੀਂ ਕਰਦਾ, ਅਤੇ ਸਿਰ ਵਿੱਚ ਤੇਲ ਨਹੀਂ ਚੱਸਦਾ, ਸਰੀਰ ਦੀ ਸ਼ੁੱਧੀ ਨਹੀਂ ਕਰਦਾ, ਚੌਦ੍ਹ ਨੂੰ ਸਾਨੂੰ ਉਹਦਾ ਪੜ੍ਹਿਆ ਜਿਹੜਾ, ਉਹ ਵੀ ਬੁੱਧੀ ਜਿਹੜੀ ਹੈ ਗਿਆਨ ਵੱਲੋਂ ਮਰ ਜਾਂਦੀ ਹੈ, ਭਾਵ ਖੁਸ਼ਕੀ ਦੇ ਨਾਲ ਪੜ੍ਹਿਆ ਭੁੱਲ ਜਾਂਦਾ। ਪੜ੍ਹਾਉਣ ਵਾਲਾ ਵੀ, ਪੜ੍ਹਨ ਵਾਲਾ, ਦੋਹਾਂ ਨੂੰ ਸਮੇਂ ਦੇ ਅਨੁਸਾਰ ਕੇਸੀ ਇਸ਼ਨਾਨ ਕਰਨਾ ਔਰ ਆਪਣੇ ਸਰੀਰ ਦੀ ਸ਼ੁੱਧੀ ਕਰਨੀ, ਵਸਤਰ ਸਾਫ ਰੱਖਣੇ, ਚੰਗੀ ਖੁਰਾਕ ਪੁਸ਼ਾਕ ਖਿਆਲ ਕਰਨਾ ਜ਼ਰੂਰੀ ਹੈ। ਪੰਚਦਸ਼ੀ ਗੁਰਸਿੱਖ ਮਰੇ, ਪੰਚਦਸ਼ੀ ਅਤੇ ਪੰਦਰਵੀਂ ਤਿਥੀ ਹੈ ਜਿਹੜੀ, ਜੇ ਗੁਰੂ ਚੇਲਾ ਦੋਨੋਂ ਹੀ ਖਾਲਸ ਕਰਕੇ ਇਸ਼ਨਾਨ ਪਾਣੀ ਨਹੀਂ ਕਰਦੇ ਅਤੇ ਦੋਹਾਂ ਦਾ ਜਿਹੜਾ ਬੁੱਧੀ ਹੈ ਗਿਆਨ ਵੱਲੋਂ ਮਰ ਜਾਂਦੀ ਹੈ। ਇਹ ਤੋਂ ਪਾਠ ਦੱਸੇ, ਇਹ ਤੋਂ ਦੱਸਿਆ ਤੂੰ ਪਹਿਲੀ ਜਿਹੜੀ ਤਿਥੀ ਹੈ ਔਰ ਪਾਠ ਪੜ੍ਹਿਆ ਉਹਦਾ ਵੀ ਸਿੱਖ ਨੂੰ ਭੁੱਲ ਜਾਂਦਾ, ਕਿ ਸਾਡੇ ਦੇਸ਼ ਵਿੱਚ ਪਹਿਲਾਂ ਅਸ਼ਟਮੀ ਅਤੇ ਚੌਦਸ ਪੰਦਰਵੀਂ ਅਤੇ ਏਕਮ ਅਤੇ ਆਮ ਇਸ ਦੇਸ਼ ਛੁੱਟੀਆਂ ਕਰਦੇ ਸੀ, ਅਤੇ ਮੁਗਲਾਂ ਦਾ ਰਾਜ ਆ ਉਹ ਜੁਮੇ ਸ਼ੁੱਕਰਵਾਰ ਦਾ ਲੱਗਦਾ, ਅੰਗਰੇਜ਼ਾਂ ਦਾ ਉਹ ਐਤਵਾਰ ਮਹੀਨੇ ਚਾਰ ਛੁੱਟੀਆਂ ਹੋਣ ਲੱਗਦਾ। ਪੂਰੇ ਬਾਰੇ ਵਿਚਾਰ ਦੱਸਦੇ ਸੋ ਇਸ ਵਾਸਤੇ ਕਿ ਉਹਨਾਂ ਦੇ ਨਾਲ ਛੁੱਟੀ ਕਰਨ ਦਾ ਕੋਈ ਬਹਾਨਾ ਨਹੀਂ ਸੀ ਮਿਲਦਾ ਸੀ, ਅਸ਼ਟਮੀ ਚੌਦਸ ਪੰਦਰਵੀਂ ਏਕਮ ਅਤੇ ਛੁੱਟੀ ਕੀਤੀ ਜਾਂਦੀ ਸੀ, ਅਤੇ ਅੱਜ ਕੱਲ੍ਹ ਐਤਵਾਰ ਆਦਿਕ ਹੈਗੇ ਆ। ਅਤੇ ਫਿਰ ਇਹ ਪਹਿਲਾਂ ਆਮ ਤੌਰ 'ਤੇ ਪਾਣ ਪਾਣੋ ਕੰਮ ਜਿਹੜਾ ਸੀ ਮੰਦਰਾਂ ਮਸਜਿਦਾਂ ਜਾਂ ਡੇਰਿਆਂ ਵਿੱਚ ਹੁੰਦਾ ਸੀ, ਅਤੇ ਡੇਰਿਆਂ ਵਿੱਚ ਛੁੱਟੀ ਕਰਨ ਦਾ ਕੰਮ ਨਹੀਂ ਸੀ ਹੁੰਦਾ, ਉਹ ਇਸ ਵਾਰ ਵਿਦਿਆਰਥੀਆਂ ਨੂੰ ਛੁੱਟੀ ਕਰਾ ਦੇਣੀ। ਅੱਜ ਕੱਲ੍ਹ ਵੀ ਡੇਰਿਆਂ ਮੰਦਰਾਂ 'ਚ ਪੜ੍ਹਾਈ ਕਰਾਈ ਜਾਂਦੀ ਹੈ, ਗੁਰਬਾਣੀ ਦੀ ਕਥਾ ਸਿਖਾਈ ਜਾਂਦੀ ਹੈ, ਪਾਠ ਕੀਰਤਨ ਅਰਥ ਪੜ੍ਹਾਏ ਜਾਂਦੇ ਹੈ, ਅਤੇ ਇਸ ਤਰ੍ਹਾਂ ਸਾਲਾਂ ਪੁਰਾਣੀਆਂ ਜਿਹੜੀਆਂ ਉਹਨਾਂ ਦੇ ਅੰਦਰ ਵਿੱਦਿਆ ਦਿੱਤੀ ਜਾਂਦੀ ਹੈ। ਸੋ ਹੁਣ ਫਿਰ ਅੰਗਰੇਜ਼ੀ ਪ੍ਰਭਾਵ ਕਰਕੇ ਉਸੇ ਤਰ੍ਹਾਂ ਐਤਵਾਰ ਦੀਆਂ ਛੁੱਟੀਆਂ ਅੱਜ ਵੀ ਚੱਲ ਰਹੀਆਂ। ਦੋਹਰਾ, ਗੁਰਪੁਸਤਕ ਭੂਮੀ ਇਸ ਭਾਗ ਪ੍ਰੀਤਮ ਅਗਰ ਸਹਾਏ ਕਰ ਹੈ ਬਿਰਧ ਵਿੱਦਿਆ ਪਤੀ ਬਹਿਰ ਪਾਂਚ ਹੁੰਦਾ ਹੈ। ਗੁਰੂ ਭਾਵ ਪੜ੍ਹਾਉਣ ਵਾਲਾ ਉਹ ਬੜੇ ਚੰਗੇ ਸੁਭਾਅ ਵਾਲਾ ਹੋਵੇ, ਅਤੇ ਪੁਸਤਕ ਗ੍ਰੰਥ ਵੀ ਆਪਣਾ ਹੋਵੇ, ਭੂਮੀ ਸੁਭਾਗ ਜਗ੍ਹਾ ਵੀ ਜਿਹੜੀ ਸੁਭਾਗ ਸਿਰਫ ਸਾਫ਼ ਸੁਥਰੀ ਹੋਵੇ, ਜਿਵੇਂ ਗੰਦੀਆਂ ਰੂੜੀਆਂ ਪਈਆਂ ਕਦੋਂ ਹੁੰਦੀ ਹੈ, ਸਹਾਏ ਤੇ ਨਾਲ ਪੜ੍ਹਨ ਵਾਲੇ ਜਿਹੜੇ ਪ੍ਰੇਮੀ ਸਹਾਇਤਾ ਵਾਸਤੇ ਹੋਰ ਹੁਣ ਕਿਸੇ ਵਿਦਿਆਰਥੀ ਨੂੰ ਕਾਫ਼ੀ ਸਹਾਇਤਾ ਆਉਂਦੀ ਹੈ। ਇੱਕ ਨੂੰ ਭੁੱਲ ਗਿਆ ਟੀਚਰ ਦਾ ਪੜਾਇਆ, ਦੂਏ ਨੂੰ ਚੇਤੇ ਹੈ, ਹੋ ਕੇ ਬਾਚਣ ਵਿੱਚ ਉਹਨਾਂ ਨੂੰ ਬੜੀ ਸਹਾਇਤਾ ਮਿਲਦੀ ਔਰ ਉਹਨਾਂ ਨੇ ਹੋਰ ਸਾਹਿਬ ਕਰਾਇਆ। ਬਿਰਧ ਵਿਦਿਆ ਪੜ੍ਹੀ ਬਹਿਰ ਪਾਂਚ ਹੁੰਦਾ ਹੈ, ਫਿਰ ਪੜ੍ਹੀ ਹੋਈ ਜਿਹੜੀ ਪੜ੍ਹਾਈ ਹੈ ਉਹ ਗਿਆਨ ਦਾ ਵਿਕਾਸ ਕਰਦੀ ਹੈ। ਅਤੇ ਪੰਜ ਲੱਛਣ ਜਿਹੜੇ ਇਹ ਆਖੇ ਇਹ ਵਾਹਦੇ ਪੰਜ ਗੁਣ ਗਾਏ, ਪੰਜ ਗੁਣ ਗਾਏ ਮੈਨੂੰ ਕਹੇ ਤੁਹਾਨੂੰ ਜਿਹੜੇ ਚਿੰਨ ਇਹ ਦੱਸੇ ਬਹਿਰ ਬਾਹਰ ਦੇ, ਇਹਨਾਂ ਨਾਲ ਪੜ੍ਹੀ ਹੋਈ ਵਿਦਿਆ ਜਿਹੜੀ ਹੈ ਵੱਧਦੀ ਹੈ। ਗੁਰੂ ਵੀ ਪੁਸਤਕ ਵੀ ਉਵੇਂ ਵੀ ਇਸ ਤਰ੍ਹਾਂ ਜਿਹੜੇ ਮਿੱਤਰ ਹੈ ਸਹਾਇਤਾ ਕਰਨ ਵਾਲੇ ਹੋਣ ਅਤੇ ਨਿੱਘੇ ਸੁਭਾਅ ਵਾਲਾ ਹੋਵੇ, ਇਸ ਪ੍ਰਕਾਰ ਫਿਰ ਪੜ੍ਹੀ ਹੋਈ ਜਿਹੜੀ ਹੈ ਵਿਦਿਆ ਉਹ ਸਹਾਇਤਾ ਕਰਦੀ ਹੈ। ਔਰ ਜੇ ਬਾਹਰੋਂ ਮਦਦ ਵੀ ਮਿਲੇ ਕਿਉਂਕਿ ਮਾਇਆ ਦੀ ਸਹਾਇਤਾ ਨਾ ਹੋਵੇ ਫਿਰ ਵੀ ਬੜਾ ਔਖਾ ਹੋ ਜਾਂਦਾ ਹੈ, ਵੀ ਕੋਈ ਸਹਾਇਤਾ ਕਰਨ ਵਾਲਾ ਵੀ ਹੋਵੇ। ਦੋਹਰਾ ਸ਼ਾਸਤਰ ਪ੍ਰੀਤ ਸ਼ੁੱਧ ਬੋਧ ਭਗਤ ਉਦਮ ਦੇ ਨਾ ਰੋਗ ਕਰਹਿ ਦਿਲ ਵਿਦਿਆ ਪ੍ਰਤੀ ਪੰਜ ਅੰਤਰ ਬਣੇ ਰੋਗ ਨਾ ਦੇਹ। ਸ਼ਾਸਤਰ ਪ੍ਰੀਤ ਸ਼ੁੱਧ ਬੋਧ ਭਗਤ ਉਦਮ ਰੋਗ ਨਾ ਦੇਹ। ਕਹਿੰਦੇ ਗ੍ਰੰਥ ਦਾ ਸਤਿਕਾਰ ਵੀ ਕਰਨ ਵਾਲਾ ਹੋਵੇ, ਚੰਗੀ ਸੰਭਾਲ ਕਰੇ ਜਿਲਦ ਦੀ ਵੀ ਅਤੇ ਪੱਤਰੇ ਅੰਗਾਂ ਦੀ ਵੀ, ਅਕਲ ਵੀ ਸੋਹਣੀ ਹੋਵੇ ਚੰਗੀ ਵਿਚਾਰ ਆਉਂਦਾ ਹੋਵੇ ਔਰ ਸੋਝੀ ਵਾਲਾ ਚੰਗੇ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੋਵੇ, ਬੰਦਗੀ ਕਰਨ ਵਾਲਾ ਹੋਵੇ, ਸੁੱਧ ਬੁੱਧ ਹੋਵੇ, ਗ੍ਰੰਥ ਨੂੰ ਪ੍ਰੀਤੀ ਹੋਵੇ ਔਰ ਭਗਤੀ ਵਾਲਾ ਹੋਵੇ, ਉਦਮੀ ਹੋਵੇ, ਦੇਹ ਨੂੰ ਰੋਗ ਨਾ ਕਰੇ। ਬਿਰਧ ਵਿਦਿਆ ਵਰੀ ਪੰਜ ਅੰਤਰ ਗੁਣੇ, ਉੱਪਰ ਪੰਜ ਬਾਹਰਲੇ ਗੁਣ ਦੱਸੇ, ਅੰਤਰੀ ਵੀ ਹੈ। ਐਸਾ ਵਿਦਿਆਰਥੀ ਹੋਵੇ ਉਹਦੀ ਵਿਦਿਆ ਪੜ੍ਹੀ ਹੋਈ ਜਿਹੜੀ ਹੈ ਉਹ ਬਿਰਧ ਵੱਧਦੀ ਹੈ, ਇਹ ਪੰਜ ਅੰਤਰੀ ਵੀ ਗੁਣ ਦੱਸੇ। ਅਤੇ ਜਿਹੜਾ ਪੁਸਤਕ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਵੀ ਪੜ੍ਹਾਈ ਕੀ ਕਰੇਗਾ, ਜਿਹਦੀ ਪੰਜ ਚ ਆਪਣੀ ਰੁਚੀ ਨਹੀਂ ਉਹ ਕੀ ਪੜ੍ਹੇਗਾ। ਜਿਹਦੇ ਅੰਦਰ ਪਰਮੇਸ਼ਰ ਦੀ ਭਗਤੀ ਨਹੀਂ, ਮਨ ਚੰਚਲ ਹੈ, ਵਿਕਾਰੀ ਹੈ, ਉਹ ਵੀ ਨਹੀਂ ਪੜ੍ਹ ਸਕਦਾ। ਜਿਹੜਾ ਉੱਦਮੀ ਵੀ ਨਹੀਂ, ਹਰ ਵੇਲੇ ਦਰਿਦਰੀ ਧਾਰਚ ਨੂੰ ਮੰਦੀ ਨਾਲ ਚਿੰਬੜੇ ਰਹਿਣਾ ਉਹ ਵੀ ਨਹੀਂ ਪੜ੍ਹ ਸਕਦਾ। ਜਿਹਦੇ ਸਰੀਰ ਕੋਈ ਰੋਗ ਹੈ ਉਹਦੇ ਵੀ ਬੜਾ ਪ੍ਰਸ਼ਨ ਹੈ, ਵਿਦਿਆ ਕਿਵੇਂ ਪ੍ਰਾਪਤ ਹੁੰਦੀ ਹੈ। ਦੋਹਰਾ ਗੁਰ ਸੇਵਾ ਵਾ ਦਰਬ ਕਰ ਵਿਦਿਆ ਵਿਦਿਆ ਹੋਵੇ, ਜਾਂ ਤਾਂ ਗੁਰੂ ਦੀ ਉਸਤਾਦ ਦੀ ਸੇਵਾ ਕੀਤੀ ਜਾਏ ਉਹ ਪ੍ਰਸੰਨ ਹੋ ਕੇ ਕੋਈ ਵਿਦਿਆ ਦੇਵੇ, ਜਾਂ ਤੁਹਾਨੂੰ ਕਰਕੇ ਜਿਵੇਂ ਵਿਦਿਆਰਥੀ ਹੈ ਫੀਸਾਂ ਦੇ ਕੇ ਪੜ੍ਹਦੇ, ਜਾਂ ਵਿਦਿਆ ਵਿਦਿਆ ਹੋਵੇ ਇੱਕ ਗ੍ਰੰਥ ਦੂਜੇ ਨੂੰ ਪੜ੍ਹਾਤਾ, ਦੂਸਰੇ ਤੋਂ ਦੂਜਾ ਪੜ੍ਹ ਲਿਆ, ਆਪਸ ਵਿੱਚ ਵਟਾਂਦਰਾ ਕਰ ਲਿਆ, ਇਹ ਤਿੰਨੇ ਗੁਣ ਆ ਵਿਦਿਆ ਗੁਣ ਦੇ। ਪ੍ਰੀਤੀ ਬਿਰਧ ਵਿਦਿਆ ਕਰੇ ਚੌਥਾ ਹੇਤਾਂ, ਇਹ ਤਿੰਨੇ ਗੁਣ ਜਿਹੜੇ ਵਿਦਿਆ 'ਚ ਵਾਧਾ ਕਰਦੇ ਆ, ਚੌਥਾ ਹੇਤੂ ਕਾਰਨ ਕੋਈ ਹੋਰ ਨਹੀਂ ਹੈ। ਦੋਹਰਾ ਵਿਦਿਆ ਉਦਮ ਸਿਰਫਤਾ ਪੰਡਿਤ ਸੰਗ੍ਰਹਿ ਮੀਤ, ਅਖੈਨਾ ਪੈ ਤਸਕਰੀ ਨੇ ਪੰਜ ਮਿੰਟਾਂ ਸੁੱਖ ਮੀਤ। ਅਤੇ ਜਿਵੇਂ ਸਾਇੰਸ ਹੈ, ਇਤਿਹਾਸ ਹੈ, ਸਾਹਿਤ ਹੈ, ਸੰਗੀਤ, ਕਈ ਤਰ੍ਹਾਂ ਦੀ ਵਿਦਿਆ, ਵੈਸੇ 64 ਤਰ੍ਹਾਂ ਦੀ ਕਈ ਮੰਨਦੇ ਹੈ ਅਤੇ 14 ਪ੍ਰਕਾਰ ਦੀ ਵੀ ਲਿਖੀ ਹੈ। ਫਿਰ ਕਹਿੰਦੇ ਜਿਹੜੀ ਵਿਦਿਆ ਸਕੂਲਾਂ 'ਚ ਪੜ੍ਹਦੇ ਹਾਂ, ਉਦਮ ਹੌਸਲੇ ਵਾਲਾ ਹੋਣਾ, ਸ਼ਿਲਪਤਾ ਕੋਈ ਦਸਤਕਾਰੀ ਆਦਿਕ, ਹਾਂਜੀ ਜਿਵੇਂ ਅੱਜ ਕੱਲ੍ਹ ਤਕਨੀਕੀ ਦੀਆਂ ਬੜੀਆਂ ਹੈਗੀਆਂ ਕੋਈ ਹੁਨਰ ਸਿੱਖਣੇ, ਫਿਰ ਪੰਡਿਤ ਵਿਦਵਾਨ ਬਣਨਾ, ਅਤੇ ਪੰਡਿਤ ਸੰਗ੍ਰਹਿ ਮੀਤ ਬਹੁਤ ਸਾਰੇ ਮਿੱਤਰਾਂ ਦਾ ਮੇਲ ਜੋਲ ਪ੍ਰਾਪਤ ਕਰਨਾ, ਅਖੈ ਨਾ ਭੈ ਤਸਕਰੀ ਨੇ, ਇਹ ਜਿਹੜੀਆਂ ਪੰਜ ਹੈ ਇਹ ਸੁੱਖਾਂ ਦਾ ਭੰਡਾਰ, ਇਹਨਾਂ ਨੂੰ ਚੋਰਾਂ ਦਾ ਡਰ ਨਹੀਂ, ਪੰਜ ਇਹਨਾਂ ਦਾ ਸੁੱਖ ਨਹੀਂ ਸੀ, ਪੰਜ ਜਿਹੜੀਆਂ ਨਿੱਧਾਂ ਆ ਇਹ ਸੁੱਖ ਦੇਣ ਵਾਲੀਆਂ। ਅਤੇ ਨਿੱਧਾਂ ਦਾ ਮਤਲਬ ਪੰਜ ਹਾਂਜੀ ਖਜ਼ਾਨੇ ਸਮਝ ਲਓ, ਨੌਂ ਲਿਖੀਆਂ ਸਮਝ ਲਓ ਅਰਮੀਤ ਮੈਨੇ ਹਮੇਸ਼ਾ, ਇਹਨਾਂ ਨੂੰ ਕਦੇ ਵੀ ਚੋਰ ਦਾ ਡਰ ਨਹੀਂ। ਇਹ ਜ਼ਿੰਦਗੀ ਵਿੱਚ ਸੁੱਖਾਂ ਦਾ ਭੰਡਾਰ ਹੈ। ਪਾਂਚ ਨੇ ਤਾਂ ਸੁੱਖ ਨਹੀਂ, ਹਮੇਸ਼ਾ ਸੁੱਖ ਦੇਣ ਵਾਲੀਆਂ, ਔਰ ਪੈ ਨਾ ਨਾਸ ਨਹੀਂ ਹੈ, ਪੈ ਨਾ ਦੱਸ ਕਰੇ ਨੇ, ਚੋਰ ਦਾ ਇਹਨਾਂ ਨੂੰ ਪੈ ਨਹੀਂ। ਐਸੀ ਦੋਹਰਾ ਗੋਬਿੰਦ ਪ੍ਰਸ਼ਨ ਅਸੁਲ ਤਨ ਵਿਦਿਆ ਨਰ ਬਪ ਜਾਨ ਵਿਦਿਆ ਜਸ ਗੋਦੇ ਵਿਦਿਆ ਗੁਰ ਗੁਰ ਮਾਨ। ਵਿਦਿਆ ਜਿਹੜਾ ਗੁਪਤ ਮੈਨੂੰ ਗੁਪਤ ਆਲੋਕ ਪ੍ਰਸ਼ਨ ਮੈਨੇ ਬਹੁਤ ਹੌਲਾ ਅਸੁਲ ਮੈਨੇ ਤੋਲਿਆ ਨਹੀਂ ਜਾ ਸਕਦਾ। ਨਰ ਬਪ ਦਾ ਮਤਲਬ ਵਿਦਿਆ ਜਿਹੜੀ ਮਨੁੱਖ ਦਾ ਦੂਜਾ ਸਰੀਰ ਹੈ, ਜਿਵੇਂ ਬਾਹਰ ਜਾਓ ਅੰਗਰੇਜ਼ੀ ਆਪ ਬੋਲਣੀ ਹੋਵੇ ਗੱਲ ਕਰ ਉਹਨਾਂ ਨੇ ਦੂਜੇ ਪੁਰਸ਼ ਦਾ ਸਹਾਰਾ, ਵਿਦਿਆ ਦੂਜੇ ਪੁਰਸ਼ ਦੀ ਨਹੀਂ ਹੈ। ਬਾਪ ਨੇ ਸਰੀਰ ਜਾਣਾ, ਕੋਈ ਹੁਨਰ ਹੋਣਾ ਅਤੇ ਦਸਤਕਾਰੀ ਆਦਿਕ ਦਾ ਗੁਣ ਹੋਣਾ ਅਤੇ ਨਜ਼ਰ 'ਚ ਨਹੀਂ ਆਉਂਦਾ, ਇਹਦਾ ਵਜਨ ਵੀ ਬੜਾ ਹੋਣਾ, ਬੋਲ ਵੀ ਨਹੀਂ ਸਕਦਾ। ਜਿਹੜੀ ਵਿਦਿਆ ਮਨੁੱਖ ਦਾ ਦੂਜਾ ਸਰੀਰ ਹੈ, ਇਸ ਕਰਕੇ ਵਿਦਿਆ ਜ਼ਰੂਰੀ ਗ੍ਰਹਿਣ ਕਰਨੀ ਚਾਹੀਦੀ। ਫਿਰ ਵਿਦਿਆ ਕੋਈ ਬੰਦੇ ਕੋਲ ਹੱਥਾਂ ਦਾ ਕੋਈ ਹੁਨਰ ਕੋਈ ਵੀ ਹੋਵੇ ਅਤੇ ਸੰਸਾਰ ਦੇ ਵਿੱਚ, ਹਾਂਜੀ, ਇਹਦੇ ਨਾਲ ਵਡਿਆਈ ਵੀ ਮਿਲਦੀ ਹੈ, ਸੁੱਖ ਵੀ ਭੋਗਦਾ ਅਤੇ ਬੰਦੇ ਨੂੰ ਲੋਕ ਗੁਰੂ ਗੁਰੂ ਕਰਕੇ ਮੰਨਦੇ ਆ, ਉਹਨੂੰ ਉਸਤਾਦ ਉਸਤਾਦ ਕਰਕੇ ਉਹਦੀ ਪੂਜਾ ਕਰਦੇ ਆ, ਗੁਰ ਵੱਡਾ ਗੁਰ ਉਸਤਾਦ ਕਰਕੇ ਮੰਨਦੇ ਆ। ਦੋਹਰਾ ਵਿਦਿਆਵੰਦ ਪ੍ਰਦੇਸ਼ ਨੇ ਵਿਦਿਆ ਦੇ ਅਭਿਸ਼ੇਕ ਪੂਜ ਨਿਰਪੋ ਕਰ ਅਗਹਤੀ ਵਿਦਿਆ ਬਿਨ ਪਸ ਦੇ। ਬੰਦ ਦਾ ਮਤਲਬ ਹੁੰਦਾ ਸੁਗੰਧੀ ਅਤੇ ਦੇਵ ਮੈਨੇ ਦੇਵਤਾ, ਵਿਸ਼ੇਸ਼ ਮੈਨੇ ਵੱਡਾ। ਅਗਹਤੀ ਪਾਪਾਂ ਦਾ ਨਾਸ ਕਰਨਾ, ਕਹਿੰਦੇ ਜਿਹੜੀ ਵਿਦਿਆ ਪਰਦੇਸਾਂ ਵਿੱਚ ਜਾ ਕੇ ਰਿਸ਼ਤੇਦਾਰਾਂ ਨੂੰ ਸਹਾਇਤਾ ਕਰਦੀ ਹੈ, ਵਿਦਿਆ ਬਹੁਤ ਵੱਡਾ ਦੇਵਤਾ ਹੈ। ਵਿਦਿਆ ਜਿਹੜੀ ਰਾਜੇ ਮਹਾਰਾਜਿਆਂ ਤੋਂ ਸਤਿਕਾਰ ਦਿਵਾਉਂਦੀ ਹੈ, ਨਿਰਪਮੇ ਨੇ ਰਾਜੇ ਪੂਜਵੇਂ ਨੇ ਪੂਜਾ ਸਤਿਕਾਰ ਕਰਾਉਂਦੀ ਹੈ, ਅਗਹਤੀ ਪਾਪਾਂ ਦਾ ਨਾਸ ਕਰਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖ ਜਿਹੜਾ ਉਹ ਪਸ਼ੂ ਦੇ ਸਮਾਨ ਸਮਝਿਆ ਜਾਂਦਾ ਹੈ। ਦੋਹਰਾ ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਮ ਗਿਆਨ ਅਦਗਤਾ ਗਿਆਨ ਬਿਨਾਂ ਪਸ ਜਾਣ। ਨਿੰਦਰਾ ਸੋਣਾ, ਭੋਜਨ ਅੰਨ ਪਾਣੀ ਛਕਣਾ, ਭੋਗ ਜਿਹੜੇ ਵਿਸ਼ੇ ਰਸ ਹੈ, ਭੈ ਡਰ, ਪਸ ਤੋਂ ਮਤਲਬ ਪਸ਼ੂ। ਔਰ ਕਹਿੰਦੇ ਇਹ ਜਿਹੜੀਆਂ ਚੀਜ਼ਾਂ ਆ, ਨੀਂਦ ਲੈਣੀ, ਪਦਾਰਥ ਖਾਣਾ ਔਰ ਬੱਚੇ ਪੈਦਾ ਕਰਨ ਦੀ ਕਿਰਿਆ, ਡਰ, ਇਹ ਪੁਰਸ਼ ਅਤੇ ਪਸ਼ੂ ਵਿੱਚ ਇੱਕ ਸਮਾਨ ਹੈ। ਫਿਰ ਮਨੁੱਖਾਂ ਵਿੱਚ ਕੀ ਹੈ, ਹਾਂਜੀ, ਗਿਆਨ ਦਾ ਵਾਧਾ, ਗਿਆਨ ਦੀ ਵਿਸ਼ੇਸ਼ਤਾ। ਜੇ ਗਿਆਨ ਪੈਦਾ ਨਹੀਂ ਕੀਤਾ ਫਿਰ ਪੁਰਸ਼ ਦਾ ਅਤੇ ਪਸ਼ੂ ਦਾ ਬਹੁਤਾ ਫਰਕ ਨਹੀਂ। ਉਹਨੂੰ ਵੀ ਪਸ਼ੂ ਦੀ ਨਿਆਂ ਇਨਸਾਨ ਸਮਝਦੇ ਹਨ। ਮਨੁੱਖ ਵੀ ਨੀਂਦ ਲੈਂਦਾ ਹੈ, ਪਸ਼ੂ ਵੀ ਖਾਂਦਾ, ਮਨੁੱਖ ਵੀ ਹੈ, ਪਸ਼ੂ ਵੀ ਹੈ, ਬੱਚੇ ਪੈਦਾ ਕਰਨ ਦੀ ਕਿਰਿਆ ਉਹਨਾਂ 'ਚ ਵੀ ਹੈ, ਉਹਨਾਂ 'ਚ ਵੀ ਹੈ। ਅਤੇ ਪਸ਼ੂ ਵੀ ਡਰਦਾ, ਮਨੁੱਖ ਵੀ ਡਰ ਹੈ, ਚਾਰ ਗੱਲਾਂ ਦਾ ਫਰਕ ਨਹੀਂ। ਪਰ ਪਸ਼ੂ ਤਾਂ ਸਗੋਂ ਕਹਿੰਦੇ ਘਾਹ ਪਠਾ ਹੈ ਕਿ ਅੰਮ੍ਰਿਤ ਸਮਾਨ ਦੁੱਧ ਦਿੰਦੇ ਆ, ਪਸ਼ੂ ਮਿਲਿਆ ਚੰਗਿਆਈਆਂ ਖੜਤਾਬ ਹੈ ਅੰਮ੍ਰਿਤ ਦੇ, ਨਾਮ ਵੀ ਹੁੰਦੇ ਆਦਮੀ ਤ੍ਰਿਕ ਜੀਵਨ ਕਰਮ ਕਰੇ। ਗੁਜਰੀ ਮਹਲਾ ਪਹਿਲਾ ਪੰਨਾ 499 ਵਿੱਚ ਮਹਾਰਾਜ ਨੇ ਦੱਸਿਆ। ਗੋਂਡ ਵਿੱਚ ਵੀ ਭਗਤ ਜੀ ਨੇ ਦੱਸਿਆ, ਨਰੂ ਮਰਿਆ ਨਾਲ ਕਾਮਨਾ ਹੈ, ਪਸ਼ੂ ਮਰਿਆ ਦਾ ਸੁਭਾਵ ਸਵਾਰ ਹੈ। ਪਰ ਬੰਦੇ ਵਿੱਚ ਗਿਆਨ ਦੀ ਵਿਸ਼ੇਸ਼ਤਾ ਹੈ। ਦੋਹਰਾ ਧਰਮ ਸੀਲ ਕਪ ਦਾਨ ਗੁਣ ਵਿਦਿਆ ਬਿਨ ਜੇ ਜੰਤ, ਮ੍ਰਿਤ ਲੋਕ ਹਿਤ ਭਾਰ ਤੇ ਨਰ ਬਪ ਮ੍ਰਿਗ ਬਿਚਰੰਤ। ਸੀਲ ਮੈਨੇ ਹੋਣਾ ਬ੍ਰਹਮਚਰਜ, ਗੁੱਡ ਕੰਡਕਟ, ਨੇਕ ਚਾਲ ਚਲੋ। ਧਰਮ, ਤਾਪ, ਸਾਧਨਾ, ਦਾਨ, ਇਹ ਜਿਹੜੇ ਗੁਣ ਆ, ਇਹਨਾਂ ਤੋਂ ਬਿਨਾਂ, ਵਿਦਿਆ ਤੋਂ ਬਿਨਾਂ ਜਿਹੜਾ ਜੰਤ ਜੀਵ ਹੈ, ਜਿਹੜੇ ਪੁਰਸ਼ ਵਿੱਚ ਧਰਮ ਨਹੀਂ, ਚਾਲ ਚਲਨ ਸਹੀ ਨਹੀਂ, ਤਪ ਨਹੀਂ, ਦਾਨ ਨਹੀਂ, ਵਿਦਿਆ ਨਹੀਂ, ਇਹਨਾਂ ਪਵਿੱਤਰ ਗੁਣਾਂ ਤੋਂ ਖਾਲੀ ਹੈ, ਮ੍ਰਿਤ ਲੋਕ ਹਿਤ ਭਾਰ ਤੇ ਨਰ ਬਪ ਮ੍ਰਿਗ ਬਿਸ਼ਰੰਤ। ਉਹ ਮਿਰਤ ਲੋਕ ਦਾ ਮਤਲਬ ਮਾਤ ਲੋਕ, ਖਿੱਤ ਧਰਤੀ ਤੇ ਭਾਰ ਇੱਕ ਬੋਝ ਦੀ ਨਿਆਈ ਹੈ। ਉਹ ਸਰੀਰ ਕਰਕੇ ਦਾ ਮਨੁੱਖ ਹੈ, ਮਨੁੱਖ ਜਨਮ 'ਚ ਵਿਚਰ ਰਿਹਾ, ਪਰ ਜਿਹੜੇ ਉਹਦੇ ਕਰਮ ਆ ਉਹ ਪਸ਼ੂ ਵਾਲੇ ਹੈ। ਐਂ ਸਮਝੋ ਮਨੁੱਖ ਦੇ ਸਰੀਰ 'ਚ ਮ੍ਰਿਗ ਹਰਨਾ ਨੂੰ ਉਹ ਧਰਤੀ 'ਤੇ ਵਿਚਰ ਰਿਹਾ, ਘੁੰਮ ਰਿਹਾ। ਅਤੇ ਕਰਤੂਤ ਪਸ਼ੂ ਕੀ ਮਾਂਗ ਸਜਾਤ, ਗੁਰੂ ਮਹਾਰਾਜ ਨੇ ਵੀ ਲਿਖਿਆ ਦੋਹਰਾ, ਸਵਾਰ ਸ਼ੇਰ ਤਵਾਕ ਮੁਨ ਫਲਦ ਜਨ ਸ੍ਰਿੰਗ ਯੋਗ ਮ੍ਰਿਗ ਨਾਰ, ਪੰਚ ਗੁਣ ਮ੍ਰਿਗ ਖੱਟ ਦੋਖ ਨਰ ਤਾਂ ਤੇ ਹਰਨਾ ਦਾ। ਸਵਰ ਤੋਂ ਭਾਵ ਹੈ ਆਵਾਜ਼, ਸਿਰ ਮਤਲਬ ਸੀਸ ਹੈ, ਵਕ ਤੋਂ ਮਤਲਬ ਚਮੜੀ, ਅਤੇ ਮੁਨੀ ਤੋਂ ਭਾਵ ਮਹਾਤਮਾ, ਫਲਸ ਤੋਂ ਭਾਵ ਹੈ ਮਾਸ, ਜਨ ਤੋਂ ਮਨੁੱਖ, ਸ੍ਰਿੰਗ ਤੋਂ ਸਿੰਘ, ਯੋਗ ਤੋਂ ਯੋਗੀ ਜਨ, ਦ੍ਰਿਗ ਨੇਤਰ, ਨਾਰੀ ਤੋਂ ਮਤਲਬ ਇਸਤਰੀ। ਸਵਾਰ ਤਵਕ ਪਲਦ ਸਰਿੰਗ ਦ੍ਰਿਗ ਇਹ ਪੰਜ ਗੁਣ ਹਰਨ ਵਿੱਚ ਹੈ। ਅਤੇ ਇਸ ਵਾਸਤੇ ਕਹਿੰਦੇ ਜਿਹੜਾ ਬੰਦਾ ਹੈ ਇਹਦੇ ਵਿੱਚ ਹਰ ਇੱਕ ਸੋਗ ਅਤੇ ਮੰਦਾ ਸੁਭਾਅ ਹੈ, ਭੁੱਖ ਪਿਆਸ ਪੁਰਾਣਾ ਦਾ, ਜੰਮਣ ਮਰਨ ਸਰੀਰ ਦਾ, ਹਰਨ ਅਤੇ ਬੀਣਾ ਦੀ ਆਵਾਜ਼ ਸੁਣ ਕੇ ਜਾਂ ਘੰਟੇ ਜਿਹੜੇ ਦੇ ਸ਼ਬਦ ਦੀ ਸ਼ਿਕਾਰੀ ਨੂੰ ਆਪਣਾ ਸਿਰ ਸੌਂਪ ਦਿੰਦਾ, ਚਮੜੀ ਤਪੱਸੀਆਂ ਨੂੰ ਦੇ ਦਿੰਦਾ, ਉਹ ਮਿਰਗਸ਼ਾਲਾ ਦੇ ਵਿਆਹ ਕੇ ਭਜਨ ਕਰਦੇ ਆ, ਮਾਸ ਜਿਹੜਾ ਜਿਹੜੇ ਲੜਾਕੇ ਮਨੁੱਖ ਹੈ ਉਹਨਾਂ ਨੂੰ ਆਪਣਾ ਮਾਸ ਵੀ ਦੇ ਦਿੰਦਾ, ਵੀਰਾਂ ਨੂੰ ਜਿਹੜੀ ਸਿੰਗੀ ਹੈ ਜੋਗੀਆਂ ਨੂੰ ਵਜਾਉਣ ਲਈ ਦੇ ਦਿੰਦਾ, ਅਤੇ ਅੱਖਾਂ ਦੀ ਜਿਹੜੀ ਸੁੰਦਰਤਾ ਆ ਕਵੀਆਂ ਦੀ ਸਮਾਨਤਾ ਇਸਤਰੀਆਂ ਨੂੰ ਦਿੰਦੇ ਆ, ਫਲਾਣੇ ਦੇ ਮਿੱਤਰ ਹਰਨ ਵਾਂਗੂ। ਕਵੀ ਕਹਿੰਦੇ ਆ ਕਿ ਹਰਨ ਪੰਜ ਗੁਣ ਆ, ਮਨੁੱਖ ਵਿੱਚ ਛੇ ਐਬ ਹੈ। ਇਸ ਵਾਸਤੇ ਜੇ ਮਨੁੱਖ ਨੇ ਸ਼ੁਭ ਗੁਣ ਪੈਦਾ ਨਹੀਂ ਕੀਤੇ ਤੇ ਮਨੁੱਖ ਨਾਲੋਂ ਹਰਨ ਜਾਨਵਰ ਹੁੰਦਿਆਂ ਸ੍ਰੇਸ਼ਟ ਹੈ। ਦੋਹਰਾ, ਪੁਰਖਾ ਸ਼ਾਸਤਰੀ ਕਿਆ ਲੱਗੇ ਗੁਣ ਦੁੱਖ ਨੂੰ ਕੀ ਸੰਦ, ਰੂਪੇ ਦੇ ਸੁਭਾਅ ਕੋ ਕਿਆ ਪ੍ਰਾਪਤ ਹੋਇਆ ਵੰਗ। ਸ਼ਾਸਤਰੀ ਜਿਹੜਾ ਅਨਪੜ੍ਹ ਬੰਦਾ, ਜਿਹੜਾ ਮਨੁੱਖ ਅਨਪੜ੍ਹ ਆ, ਉਹ ਮਾੜੇ ਚੰਗੇ ਦੀ ਕੀ ਫਰਕ ਕਰ ਸਕਦਾ, ਗੁਣਾਂ ਦੀ ਤੇ ਦੋਸ਼ਾਂ ਦੀ। ਸੰਧੀ ਜਿਹੜੀ ਹੈ ਮਲੋਨੀ, ਦੋ ਚੀਜ਼ਾਂ ਨੂੰ ਜੋੜਨ ਦਾ ਕੰਮ, ਇਹ ਕੀ ਵਿਚਾਰ ਸਕਦਾ। ਰੂਪੇ ਅਧਿਕਾਰ ਕੋ ਕਿਆ ਪ੍ਰਾਪਤ ਹੋਇਆ ਅੰਧ, ਇਸ ਤਰ੍ਹਾਂ ਕੋਈ ਪੁਰਖ ਮਨਾਖਾ ਉਹ ਰੂਪ ਕਾਲਾ ਗੋਰਾ ਰੰਗ ਦੀ ਪਛਾਣ ਕਿਵੇਂ ਕਰੇਗਾ, ਕੀ ਅਧਿਕਾਰ ਆ ਉਹ ਰੂਪ ਰੰਗ ਦੀ ਪਛਾਣ ਕਰ ਸਕੇ। ਅਤੇ ਇਸ ਪ੍ਰਕਾਰ ਕਹਿੰਦੇ ਤਾਂ ਸਜਾਖਾ ਹੀ ਦੱਸਾਂ, ਇਸੇ ਕਰਕੇ ਮਹਾਰਾਜ ਨੇ ਕਿਹਾ ਸੱਤੀ ਪਹਿਰੀ ਸੱਸ ਭਲਾ ਦਹੀਆ ਪੜਿਆ ਪਾਸ, ਉੱਥੇ ਪਾਪਨ ਵਿਚਾਰੀ ਹੈ ਕੂੜਾ ਘਟਿਆ ਰਾਸ। ਤੋ ਇਸ ਵਾਸਤੇ ਚੰਗੇ ਜਿਹੜੇ ਕਮਾਈ ਵਾਲੇ ਵਿਦਵਾਨ ਪੁਰਖ ਹੈ ਉਹਨਾਂ ਦੀ ਸੰਗਤ ਕਰੋ, ਮਾੜੇ ਚੰਗੀ ਸੰਗਤ ਕਰੋ। ਅਤੇ ਸਿਆਣੇ ਵੀ ਇਹ ਗੱਲ ਕਹਿੰਦੇ ਕਿ ਮੂਰਖ ਨਾਲੋਂ ਵਿਦਵਾਨ ਦੁਸ਼ਮਣ ਚੰਗਾ ਹੈ, ਭਾਵ ਸਿੱਖਿਆ ਦੇਵੇਗਾ। ਦੋਹਰਾ, ਮੋਗਤ ਪੂਜ ਨਿਜ ਕਾਮ ਹੈ, ਪ੍ਰਭੂ ਪੂਜ ਨੇ ਨਗਰ, ਉਹ ਪੂਜ ਸਵੈ ਦੇਸ ਨੂੰ ਪੂਜਿਤ ਪੂਜਸ ਗੁਣੀ ਸਮਗਰ। ਮੋਗਤ ਨੂੰ ਭਾਵ ਮੂਰਖ, ਮੂਰਖ ਦੀ ਵਡਿਆਈ ਸਿਰਫ ਆਪਣੇ ਘਰ ਹੁੰਦੀ ਹੈ, ਉਹਦੀ ਜਿਹੜੀ ਗੱਲ ਹੈ ਉਹਦੀ ਸੁਣਾਈ ਘਰ ਹੁੰਦੀ ਹੈ। ਅਤੇ ਜਿਹੜਾ ਪ੍ਰਭੂ ਕੋਈ ਚੌਧਰੀ ਹੈ, ਪੰਜ ਸਰਪੰਚ ਆ, ਨੰਬਰਦਾਰ ਆ, ਨਗਰ ਵਿੱਚ ਉਹਦੀ ਪੂਜਾ ਹੁੰਦੀ ਹੈ, ਉਹ ਜਿਹੜਾ ਮੂਰਖ ਹੈ ਨਿੱਜ ਧਾਮ ਆਪਣੇ ਘਰ ਵਿੱਚ ਭਾਵੇਂ ਪੂਜਿਆ ਜਾਏ ਬਾਹਰ ਨੂੰ, ਇਸੇ ਤਰ੍ਹਾਂ ਪੰਜ ਸਰਪੰਚ ਲੰਬੜਦਾਰ ਨਗਰ ਵਿੱਚ ਲੋਕ ਉਹਦਾ ਸਤਿਕਾਰ ਕਰਦੇ ਆ। ਦੂਸਰੇ ਨਗਰ ਤੋਂ ਭੂਪੁਰੀ ਸਵੈ ਦੇਸ਼ ਹੈ, ਰਾਜਾ ਜਿਹੜਾ ਉਹਦੇ ਆਪਣੇ ਦੇਸ਼ ਵਿੱਚ ਜਾਂ ਪ੍ਰਤਿਸ਼ਠਾ ਹੁੰਦੀ ਹੈ। ਪੂਜਿਸ ਗੁਣੀ ਸਮਗਰ ਜਿਹੜਾ ਗੁਣੀ ਵਿਦਵਾਨ ਪੁਰਸ਼ ਹੈ, ਉਹ ਸਾਰੇ ਸੰਸਾਰ ਦੇ ਉੱਤੇ ਜਿੱਥੇ ਵੀ ਚੱਲ ਜਾਏ ਉੱਥੇ ਪੂਜਿਆ ਜਾਂਦਾ, ਸਤਿਕਾਰਿਆ ਜਾਂਦਾ ਹੈ। ਜਿਹੜਾ ਗੁਰੂ ਦੀ ਸੇਵਾ ਨਹੀਂ ਕਰਦੇ ਨਿੰਦਿਆ ਕਰਦੇ। ਏਕ ਆਖਰ ਦਾਤਾ ਯੋਗ ਜੋ ਸੇਵਕ ਨਿਕਾਸ ਪਾਏ ਜਨਮ ਸੌ ਸਵਾਨ ਕੋ ਬਹੁਤ ਸਵਾਪਚ ਕਰ ਵਾਸ। ਏਕ ਅੱਖਰ ਜਿਹੜਾ ਇੱਕ ਅੱਖਰ ਦੀ ਭਾਵ ਗਿਆਨ ਸੰਬੰਧੀ ਜਾਣਕਾਰੀ ਦੇਣ ਵਾਲਾ, ਦਾਤਾ ਦੇਣ ਵਾਲਾ ਗੁਰੂ ਜੋ ਉਸਤਾਦ ਵਿਦਿਆ ਗੁਰੂ, ਜਿਹੜਾ ਉਹਦੀ ਸੇਵਾ ਨਹੀਂ ਕਰਦਾ ਕਾਸ ਨੇ ਜਿਹੜਾ ਉਹ ਪੁਰਸ਼ ਹੈ। ਅਤੇ ਕਵੀ ਦੱਸਦੇ ਉਹ ਜਿਹੜਾ ਪੁਰਸ਼ ਹੈ ਸੌ ਜਨਮ ਕੁੱਤੇ ਦੀ ਜੂਨ ਭੋਗਦਾ। ਉਹ ਤੋਂ ਬਾਅਦ ਫਿਰ ਨੀਚ ਕਮੀ ਹੋ ਕੇ ਵਾਪਸ ਕੁੱਲ ਸਮਾਂ, ਅਤੇ ਵਾਪਸ ਦਾ ਮਤਲਬ ਕੀ ਹੈ, ਚੰਡਾਲ ਜਿਹੜਾ ਸਵੈ ਕੁੱਤੇ ਨੂੰ ਵਿੰਨ ਲਵੇ, ਕੁੱਤੇ ਦਾ ਮਾਸ ਖਾਣ ਵਾਲਾ ਨੀਚ ਜਿਹੜਾ, ਅਤੇ ਉਹਨੂੰ ਚੰਡਾਲਾਂ ਦੀ ਜੂਨ ਜਿਹੜੀ ਹੈ ਭੋਗਣ ਵਾਸਤੇ ਮਿਲਦੀ ਹੈ। ਗਿਆਨੀ 'ਚ ਲੋਕਾਂ ਵਿੱਚ ਉਹਦਾ ਨਿਵਾਸ ਹੁੰਦਾ ਹੈ। ਦੁਆਰਾ ਰੂਪ ਦਰਬ ਜੋਗਨ ਸਹਿ ਸੁਕੁਲ ਜਨ ਬੰਧ ਵਿਦਿਆ ਅਨੁਸੋਨ ਕੇਸੂਬੰਧ। ਅਤੇ ਰੂਪ ਸੁੰਦਰਤਾ ਦਾ ਹੋਣਾ, ਦਰਬ ਧਨ ਜਨ ਜੋਗਨ ਜੋਨੀ ਅਤੇ ਸਹਿਤ ਹੋਣਾ ਸੁਕੁਲ ਚੰਗੀ ਕੁੱਲ ਹੋਣੀ, ਚੰਗੀ ਕੁੱਲ 'ਚ ਜਨ ਹੋਣਾ, ਬਹੁਤ ਬੰਧ ਬਹੁਤ ਸਾਰੇ ਰਿਸ਼ਤੇਦਾਰ ਸੰਬੰਧੀਆਂ ਵਾਲਾ ਹੋਣਾ। ਅਗਰ ਕਹਿੰਦੇ ਇਹ ਸਾਰੇ ਗੁਣ ਹੋਣ, ਰੂਪ ਵੀ ਹੋਵੇ, ਧਨ ਵੀ ਹੋਵੇ, ਜਵਾਨੀ ਵੀ ਹੋਵੇ, ਕੁੱਲ ਵੀ ਚੰਗੀ, ਬਹੁਤ ਸੰਬੰਧੀ ਵੀ ਹੋਣ, ਵਿੱਦਿਆ ਵੀ ਨਸੋਕਣੀ ਜਾਂ ਕੇਸੂ ਬਣਦਾ। ਜੇ ਉਸਨੇ ਵਿੱਦਿਆ ਨਹੀਂ ਪੜ੍ਹੀ, ਵਿਦਵਾਨ ਨਹੀਂ ਬਣਿਆ, ਆਚਾਰ ਵਿਚਾਰ ਨਹੀਂ ਬਣਾਇਆ, ਉਹ ਸੁਭਾ ਨਹੀਂ ਪਾਉਂਦਾ ਜਿਵੇਂ ਕੇਸੂ ਢਾਕ ਪਲਾ ਸ਼ੀਸ਼ਰੇ ਦਾ ਫੁੱਲ ਦੇਖਣ ਦਾ ਬੜਾ ਲਾ ਰਿਹਾ, ਪਰ ਸੁਗੰਧੀ ਤੋਂ ਦੁਨੀਆਂ ਹੋਣ ਕਰਕੇ ਸੋਭਾ ਨਹੀਂ ਪਾਉਂਦਾ। ਦੋਹਰਾ ਅਲੰਕਾਰ ਪਟ ਭੇਖ ਲੈਣ ਜਦ ਹੋਏ ਕਰੂ ਸੋਭਤ ਸੰਤਨ ਸਭਾ ਸਿੱਖ ਜਨ ਵਿਦਵਾਨ। ਅਲੰਕਾਰ ਤੋਂ ਮਤਲਬ ਗਹਿਣੇ ਆਦਿਕ, ਪਟ ਚੰਗੇ ਰੇਸ਼ਮ ਕੱਪੜੇ, ਭੇਖ ਲਿਬਾਸ ਤੋਂ, ਅਤੇ ਜਦ ਵੀ ਮੈਨੇ ਭਾਵੇਂ ਰੂਪ ਮੈਨੇ ਬੜਾ ਸੁੰਦਰ ਸਰੂਪ ਵੀ ਨਾ ਹੋਵੇ, ਗਹਿਣੇ ਵੀ ਪਾਏ ਹੋਣ ਅਤੇ ਗਹਿਣੇ ਵੀ ਨਾ ਹੋਣ, ਕੱਪੜੇ ਵੀ ਲਿਬਾਸ ਵੀ ਸੋਹਣਾ ਨਾ ਹੋਵੇ, ਰੂਪ ਵੀ ਉਹ ਸੁੰਦਰ ਨਾ ਹੋਵੇ। ਸੋਭਤ ਸੰਤਨ ਸਭਾ ਸਿੱਤ ਜਨ ਵਿਦਵਾਨ। ਸੰਤਾਂ ਦੀ ਸਭਾ ਜਿਹੜੀ ਸੰਤ ਮੰਡਲੀ ਵਿਦਵਾਨਾਂ ਦੀ ਸਭਾ, ਉਸ ਬੈਠਾ ਹੋਇਆ ਵਿਦਵਾਨ ਮਨੁੱਖ ਹੀ ਸੋਭਾ ਪਾਉਂਦਾ ਹੈ। ਅਤੇ ਭਾਵੇਂ ਉਹਦੇ ਵਿੱਚ ਉੱਪਰ ਉੱਪਰ ਦੱਸੀਆਂ ਚੀਜ਼ਾਂ ਨਾ ਵੀ ਹੋਣ। ਅਤੇ ਪਹਿਲਾਂ ਦੱਸਿਆ ਗਿਆ ਕਿ ਆਹ ਸਾਰੇ ਗੁਣ ਵੀ ਹੋਣ, ਵਿਦਿਆ ਨਹੀਂ ਅਤੇ ਢੱਕ ਦੇ ਫੁੱਲ ਨੂੰ ਸੋਭਾ ਨਹੀਂ ਪਾਉਂਦਾ। ਦੂਜੇ ਮੈਂ ਦੱਸਿਆ ਇਹਨਾਂ ਚੀਜ਼ਾਂ ਤੋਂ ਬਿਨਾਂ ਵੀ ਹੋਵੇ ਅਤੇ ਵਿਦਵਾਨ ਹੋਵੇ ਸੰਤਾਂ ਦੀ ਸਭਾ ਸੋਭਾ ਪਾਉਂਦਾ। ਸ਼ਬਦ ਸ਼ਾਸਤਰ ਕੋ ਤਿਆਗ ਚਾਹੇ ਅਧੈਨਾ ਪਰ ਨਿਗਮ ਸੋ ਪਗ ਗਿਣ ਤੇ ਨਾਗ ਨਿਸਮ ਜਲ ਮੁਹ ਚਿਰ। ਸ਼ਬਦ ਸ਼ਾਸਤਰ ਦਾ ਮਤਲਬ ਹੈ ਗ੍ਰਾਮਰ ਬਿਆ ਕਰ। ਇਸ ਸ਼ਾਸਤਰ ਨੂੰ ਤਿਆਗ ਕੇ ਨਿਗਮ ਮੈਨੇ ਕੋਈ ਵੇਦਾਂ ਨੂੰ ਅਧੈਨਾ ਪੜ੍ਹਨਾ ਚਾਹੇ ਵਿਆਕਰਨ ਤੋਂ ਮੈਨੂੰ ਸੋ ਪਗ ਗਿਣ ਤੇ ਨਾਗ ਉਸ ਸੱਪ ਦੇ ਪੈਰ ਗਿਣ ਵੀ ਨਹੀਂ ਆਏ ਹੈ। ਨਿਸਤਮ ਜਲ ਮੂੰਹ ਚਿਰ ਜਿਹੜਾ ਪਾਣੀ ਵਿੱਚ ਹਨੇਰੇ ਵਿੱਚ ਤਨ ਹਨੇਰੇ ਵਿੱਚ ਹਨੇਰੇ 'ਚ ਚਿਰਾਂ ਦਾ ਰਮਿਓ ਮੈਨੇ ਲੰਘ ਗਿਆ ਤੁਰ ਗਿਆ ਉਹਦੇ ਪੈਰ ਗਿਣਨਾ ਚਾਹੇ ਵਿਆਕਰਨ ਤੋਂ ਮੈਨੂੰ ਵਿਦਿਆ ਪਾਣੀ ਇਸ ਤਰ੍ਹਾਂ ਦੋਹਰਾ ਦੇਖ ਵਿਦਿਆ ਅਭਿਆਸ ਮੈਨੂੰ ਭੋਜਨ ਕਰ ਲਗਾ। ਜੇ ਵਿਦਿਆ ਪੜ੍ਹੀ ਹੈ ਉਹਦਾ ਅਭਿਆਸ ਨਹੀਂ ਕਰਦੇ ਉਹ ਵਿਖ ਜ਼ਹਿਰ ਦੀ ਨਹੀਂ। ਭੋਜਨ ਖਾਧਾ ਖਾਧੇ ਤੋਂ ਹੋਰ ਖਾ ਲਿਆ ਗਰਲ ਅਗਾਈ ਮੈਨੇ ਰੱਜਣ ਤੋਂ ਬਾਅਦ ਹੋਰ ਭੋਜਨ ਖਾ ਲਿਆ, ਉਹ ਗਰਲ ਜ਼ਹਿਰ ਬਣ ਜਾਂਦਾ। ਵਿਦਿਆ ਅਭਿਆਸ ਤੋਂ ਬਿਨਾਂ ਜਾ ਰਿਹਾ, ਖਾਧੇ ਤੇ ਖਾਣਾ ਉਹ ਵੀ ਜ਼ਹਿਰ ਬਣ ਜਾਂਦਾ। ਸ਼ੁਭ ਕੋ ਸੰਗ ਦਰਿਦਰ ਵਿਖ ਬਿਰਦ ਨਾਲ ਵਿਖਾ। ਇਸ ਤਰ੍ਹਾਂ ਉਦਮੀ ਪੁਰਸ਼ ਜਿਹੜਾ ਦਲਿਦਰੀ ਦਾ ਸੰਗਤ ਵੀ ਜ਼ਹਿਰ ਨੂੰ ਦਿਖਾਈ ਹੈ, ਤੇ ਜਿਹੜੀ ਬਿਰਦ ਇਸਤਰੀ ਉਹਦਾ ਗਾਉਣ ਗਲੇ ਤੋਂ ਬਿਨਾਂ ਜ਼ਹਿਰ ਵਾਂਗੂ ਬਸੁਰਾ ਹੁੰਦਾ। ਕਿਉਂਕਿ ਮਿਹਨਤ ਤੋਂ ਬਿਨਾਂ ਵਿਦਿਆ ਕਿਸੇ ਕੰਮ ਨੂੰ, ਭਰੇ ਪੇਟ ਖਾਣਾ ਹਾਜ਼ਮਾ ਖਰਾਬ ਅਜੀਰਨ ਹੋ ਜਾਂਦਾ। ਅਤੇ ਜਿਹੜਾ ਉਦਮੀ ਪੁਰਖ ਹੈ ਉਹ ਦਲਿਦਰੀ ਸੰਗਤ ਕਰੇਗਾ, ਕਲੇਸ਼ ਹੋਏਗਾ। ਅਤੇ ਬਜ਼ੁਰਗ ਇਸਤਰੀ ਦਾ ਜਿਹੜਾ ਗਾਉਣਾ ਉਹ ਸਫਲ ਨਹੀਂ ਹੋਏਗਾ, ਉਹਦੀ ਸੁਰ ਜਿਹੜੀ ਹੈ ਉਹ ਭੰਗ ਹੋ ਜਾਏਗੀ। ਦੋਹਰਾ ਮਾਤਾ ਤੇ ਰੱਖਿਆ ਕਰੇ, ਪਿਤਾ ਜਿਵੇਂ ਸਤਿਕਾਰ ਕਰੇ, ਨਾਰ ਜਿਵੇਂ ਸ਼ੋਕ ਕਰ ਸਕੇ। ਵਿਦਿਆ ਜਿਹੜੀ ਬਤ ਮੈਨੇ ਮਾਂ ਵਾਂਗੂ ਰਾਖੀ ਕਰਦੀ ਹੈ, ਪ੍ਰੇਮ ਪਿਤਾ ਨੂੰ ਪ੍ਰੇਮ ਕਰਦੀ ਹੈ, ਔਰ ਇਸਤਰੀ ਨੂੰ ਪਤੀ ਵਰਤਾ ਇਸਤਰੀ ਦੀ ਤਰ੍ਹਾਂ ਇਹ ਸਤਿਕਾਰ ਪਿਆਰ ਦਿੰਦੀ, ਮੁਹੱਬਤ ਕਰਦੀ ਹੈ। ਅਤੇ ਬਹੁਤ ਜਿਹੜੇ ਦੁੱਖ ਦਲਿੱਦਰ ਚਿੰਤਾ ਫਿਕਰ ਹੈ ਉਹਨਾਂ ਨੂੰ ਵਿਦਿਆ ਦੂਰ ਕਰਕੇ ਜੀਵਨ ਨੂੰ ਸੁਖਦਾਈ ਬਣਾਉਂਦੀ ਹੈ। ਦੋਹਰਾ ਵਿਦਿਆ ਬਾਂਧ ਨੂੰ ਸਗਲ ਕਾਰਜ ਦੇ ਸਵਾਰ ਦਾਇਨ ਕੀ ਰਿਜ਼ਰਵ ਕੀ ਤਾਂਦੇ ਪੜਿਆ ਦਾ। ਵਿਦਿਆ ਜਿਹੜੀ ਹੈ ਇਹ ਬਾਂਧਵ ਸੰਬੰਧੀਆਂ ਨੂੰ ਕੰਮ ਸਵਾਰ ਦਿੰਦੀ ਹੈ, ਵਿਦਿਆ ਮਨੁੱਖ ਦੇ ਸਾਰੇ ਕਾਰਜ ਸਵਾਰ ਦਿੰਦੀ ਹੈ। ਅਤੇ ਵਿਦਿਆ ਜਿਹੜੀ ਹੈ ਕੀਰਤ ਸੋਭਾ ਅਤੇ ਧਨ ਵੀ ਦਿੰਦੀ ਹੈ। ਇਸ ਵਾਸਤੇ ਉਦਾਰ ਜਿਹੜਾ ਸ੍ਰੇਸ਼ਟ ਪੁਰਸ਼ ਹੈ ਉਹ ਵਿਦਿਆ ਜ਼ਰੂਰ ਪੜ੍ਹੇ। ਦੋਹਰਾ ਸਹਿਜ ਗੁਣਾ ਵਿਦਿਆ ਵਧੇ ਪੁਣਾ ਪੁਣਾ ਵਿਆਸ ਰਸਨਾਗਰੇ ਨਿਸਨ ਵਸੇ ਜੂੰ ਜਲ ਨੀਚੇ ਵਾਸ। ਸਹਿਜ ਮੈਨੇ ਹਜ਼ਾਰਾਂ ਜਿਹੜਾ ਵਾਰ ਵਾਰ ਪੜ੍ਹਨਾ ਇਹਦੇ ਨਾਲ ਹਜ਼ਾਰਾਂ ਗੁਣਾ ਵਿਦਿਆ 'ਚ ਵਾਧਾ ਹੁੰਦਾ। ਪੁਣਾ ਪੁਣਾ ਵਾਰ ਵਾਰ ਅਭਿਆਸ ਕਰਨਾ, ਯਾਦ ਕਰਨਾ, ਹਰ ਵੇਲੇ ਨੂੰ ਚੇਤੇ ਕਰਦੇ ਰਹਿਣਾ। ਅਤੇ ਇਸ ਦਿਨ ਮੈਨੇ ਰਾਤ ਦਿਨ ਰਸਨਾਗਰੇ ਮੈਨੂੰ ਰਸਨਾ ਦੇ ਅਗਰ ਭਾਵ ਜਵਾਨ 'ਤੇ ਆ ਜਾਂਦੀ ਚੇਤੇ ਕੀਤੀ ਹੋਈ। ਜਿਸ ਤਰ੍ਹਾਂ ਪਾਣੀ ਨੀਵੇਂ ਪਾਸੇ ਜਾਂਦਾ ਇਸ ਤਰ੍ਹਾਂ ਜਵਾਨ 'ਤੇ ਵੱਸ ਜਾਂਦੀ ਵਿਦਿਆ ਭਾਵ ਚੇਤੇ ਉਸ ਵਿਦਿਆ ਸਭਾ ਜਦੋਂ ਮਰਜ਼ੀ ਉੱਤਰ ਦੇ ਸਕਦਾ। ਦੋਹਰਾ ਇਹ ਸਾਰੀ ਅਭਿਆਸ ਨਾਲ ਹੀ ਚੀਜ਼ ਸਿੱਧ ਹੁੰਦੀ ਹੈ। ਕੋਈ ਵੀ ਵਿਦਿਆ ਅਭਿਆਸ ਪ੍ਰੈਕਟੀਕਲ ਨਾਲ ਹੀ ਸਿੱਧ ਹੁੰਦੀ ਹੈ। ਮੇਰੀ ਥਿਊਰੀ ਨਹੀਂ, ਥਿਊਰੀ ਵੀ ਚਾਹੀਦੀ ਪ੍ਰੈਕਟੀਕਲ ਵੀ। ਦੋਹਰਾ ਸ਼ਾਸਤਰਕਾਰ ਮਦ ਹੱਥ ਸੁਜਨ ਕਲ ਕੋ ਮਦ ਉਪਜੰਤ ਜਿਉਂ ਦ੍ਰਿਗ ਭਾਨ ਪ੍ਰਕਾਸ਼ ਹੈ ਉੱਲੂ ਅੰਧ ਕ੍ਰਾਂਤ। ਸ਼ਾਸਤਰ ਜਿਹੜਾ ਧਰਮ ਸ਼ਾਸਤਰ ਪੜ੍ਹ ਕੇ ਜਿਹੜੇ ਵਿਚਾਰਵਾਨ ਪੁਰਸ਼ ਉਹਨਾਂ ਦਾ ਹੰਕਾਰ ਦੂਰ ਹੁੰਦਾ, ਉਹ ਨਿਮਰਤਾ ਆਦਿ ਗੁਣ ਜਿਹੜੇ ਗ੍ਰਹਿਣ ਕਰਦੇ ਉਹੀ ਗ੍ਰੰਥ ਹੈ। ਗੁਰ ਪੜ੍ਹ ਜਾਏ ਉਹਦੇ ਮਨ 'ਚ ਹੰਕਾਰ ਪੈਦਾ ਹੁੰਦਾ, ਮੈਂ ਤੈਨੂੰ ਪੜ੍ਹਿਆ ਹੁੰਦਾ, ਮੇਰੇ ਵਰਗਾ ਹੈ ਕੋਈ ਨਹੀਂ। ਕੱਲ੍ਹ ਮੈਨੇ ਮੂਰਖ ਸੁਜਨ ਮੈਨੇ ਸ੍ਰੇਸ਼ਟ ਪੁਰਸ਼ ਮਾਲ ਮੈਨੇ ਹੰਕਾਰ ਜਿਉਂ ਦ੍ਰਿਗ ਭਾਨ ਪ੍ਰਕਾਸ਼ ਹੈ ਉਲੂ ਅੰਤ ਕ੍ਰੰਥ। ਜਿਵੇਂ ਭਾਨੂੰ ਸੂਰਜ ਪ੍ਰਕਾਸ਼ ਦਿੰਦਾ ਅਤੇ ਨੇਤਰਾਂ ਨੂੰ ਪ੍ਰਕਾਸ਼ ਮਿਲਦਾ, ਸਭ ਚੀਜ਼ ਦੱਸਣ ਲੱਗ ਪੈਂਦੀ ਹੈ। ਜਦੋਂ ਸੂਰਜ ਚੜ੍ਹਦਾ ਉੱਲੂ ਜਿਹੜਾ ਉਹਦੀਆਂ ਅੱਖਾਂ ਅੰਨੀਆਂ ਕਰ ਲੈਂਦਾ, ਹੈ ਤਾਂ ਉਹੀ ਸੂਰਜ। ਇਸ ਤਰ੍ਹਾਂ ਵਿਦਿਆ ਦਾ ਸਿਆਣੇ ਪੁਰਸ਼ਾਂ ਨੂੰ ਗਿਆਨ ਦਾ ਪ੍ਰਕਾਸ਼ ਹੁੰਦੀ ਹੈ। ਮੂਰਖਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਪੈਦਾ, ਹੰਕਾਰ ਆਦਿ ਕੌਗਣ ਪੈਦਾ ਕਰ ਦਿੰਦੀ ਹੈ। ਵਿਦਿਆ ਨਹੀਂ ਕਰਦੀ ਦੀ ਆਪਣੀ ਬੁੱਧੀ ਦੀ ਕਮਜ਼ੋਰੀ ਹੈ। ਸੋਈਆ ਮੁੱਖ ਟਾਂਗਦ ਕੁੰਡਲ ਕੰਕਨ ਹੈ ਕਰ ਚੰਦਰ ਪ੍ਰਵਾਹ ਕਰ ਮੋਤਨ ਹਾਰਾ ਮੁੱਖ ਚੰਦਰ ਪ੍ਰਵਾਹ ਦਰ ਕੰਜ ਪ੍ਰਵਾਹ ਕੰਨ ਕੰਦਰ ਪ੍ਰਵਾਹ ਰਤਸੀ ਕਰਦਾਰਾ ਇਸ਼ਨਾਨ ਵਾਲੇ ਪੁੰਨ ਚੰਦਨ ਕੁੰਕਨ ਗੰਧ ਖਾਣੀ ਕਰ ਗੁੰਦ ਦੁਆਰਾ ਨਰ ਕੋਏ ਸੁੰਦਰ ਸਾਜ ਕਰੇ ਪਰੰਤ ਕਲੇਸ਼ ਭੰਡਾਰਾ। ਮੁਕਟ ਅੰਗਦ ਮੈਨੇ ਮੁਕਟ ਤੇ ਅੰਗਦ ਸਿਰ ਤੇ ਮੁਕਟ ਹੋਵੇ ਦੌਲਿਆਂ ਤੇ ਅੰਗਦ ਦੁਆਲਿਆਂ ਨੂੰ ਮੰਨਣ ਵਾਲਾ ਗਹਿਣ ਬਹੁਤੇ ਹੋਣ, ਕੁੰਡਲ ਵਾਲੇ ਹੋਣ ਕੰਨਾਂ ਦੇ ਗਹਿਣ, ਕੰਕਣ ਗੁੱਟਾਂ 'ਚ ਕੜੇ ਹੋਣ ਕਰ ਹੱਥਾਂ ਵਿੱਚ, ਚੰਦਰਪ੍ਰਭਾ ਚੰਦਰਮਾ ਵਰਗੀ ਸੋਭਾ, ਮੁੱਖ ਚੰਦਰਪ੍ਰਭਾ ਮੁੱਖ ਵੀ ਚੰਦਰਮਾ ਵਾਂਗੂ ਸੁੰਦਰ ਹੋਵੇ, ਪ੍ਰਭਾ ਨਾਮ ਸੋਭਾ ਰਾਮ ਇਹ ਚੰਦ ਜੈਸਾ ਹੀ ਮੁਖੜਾ ਹੋਵੇ, ਗਰ ਤੋਂ ਭਾਵਿਆ ਗਲ ਦੇ ਵਿੱਚ, ਬੋਚਣ ਤੋਂ ਮਤਲਬ ਬੋਤੀਆਂ ਦੀ ਹਾਰਾਂ ਮੈਨੂੰ ਹਾਰ ਹੋਣ, ਦ੍ਰਿਗ ਜਿਹੜੇ ਨੇਤਰ ਆ ਅੱਖਾਂ, ਕੰਜ ਕੰਗ ਮੈਨੇ ਹੁੰਦਾ ਪਾਣੀ, ਜਾ ਮੈਨੇ ਹੁੰਦਾ ਜਨਮਿਆ, ਪਾਣੀ 'ਚ ਪੈਦਾ ਹੋਇਆ ਕਬਲ ਫੁੱਲ, ਕਬਲ ਫੁੱਲ ਵਰਗੇ ਨੇਤਰ ਹੁੰਦੇ, ਨੇਤਰ ਖਿੜੇ ਹੋਏ ਹੋਣ, ਕੰਨ ਸਰੀਰ ਜਿਹੜਾ ਕੰਦਰ ਕੰਦਰ ਪਾਵਿਆ, ਕਾਨ ਵਾਂਗੂ ਸੁੰਦਰ ਹੋਏ, ਕਵੀਆਂ ਨੇ ਕਾਮਦੇਵ ਨੂੰ ਬੜਾ ਸੁੰਦਰ ਅਨੁਮਾਨ ਕੀਤਾ, ਅਤੇ ਤਨ ਅੰਦਰ ਪ੍ਰਭਾ ਭਾਵ ਕਾਮ ਵਾਂਗੂ ਸਰੀਰ ਬੜਾ ਸੋਹਣਾ ਹੋਵੇ, ਰੱਤੀ ਜੋ ਕਾਮ ਦੇ ਘਰ ਵਾਲੀ ਇਸਤਰੀ ਉਹਦਾ ਨਾਮ ਰੱਤੀ ਹੈ, ਔਰ ਫਿਰ ਕਹਿੰਦੇ ਹੈ ਉਹਦੀ ਜਿਹੜੀ ਰਿਹਾਇਸ਼ ਹੈ ਗਾਹ ਮਣੀਆਂ ਦੀ ਮਣੀ ਹੈ, ਕੀ ਤੋਂ ਭਾਵ ਉਸ ਵਰਗੀ ਰੱਤ ਸੀ ਘਰਦਾ ਰਾ ਰੱਤੀ ਵਰਗੀ ਖੂਬਸੂਰਤ, ਇਸ ਤਰ੍ਹਾਂ ਇਸਤਰੀ ਵੀ ਹੋਵੇ ਕੁੰਕਮ ਕੇਸਰ, ਇਸ ਤਰ੍ਹਾਂ ਕਹਿੰਦੇ ਹਨ ਸਿਰ 'ਤੇ ਮੁਕਟ ਦੌਲਿਆਂ ਦੇ ਬਹੁਤੇ, ਇਹ ਸੂਰਬੀਰਾਂ ਦੀ ਨਿਸ਼ਾਨੀ ਹੈ, ਕੰਨਾਂ ਵਿੱਚ ਕਾਲੇ ਵੀ ਪਾਏ ਹੋਣ, ਨਵੇਂ ਸੋਨੇ ਦੇ ਕੜੇ ਵੀ ਪਹਿਨੇ ਹੋਣ, ਗਲ ਵਿੱਚ ਮੋਤੀਆਂ ਦੇ ਹਾਰ ਵੀ ਪਾਏ ਹੋਣ, ਔਰ ਉਹਨਾਂ ਦੀ ਜਿਹੜੀ ਸ਼ੋਭਾ ਚੰਦਰਮਾ ਵਰਗੀ ਹੈ, ਅਤੇ ਮੁੱਖ ਜਿਹੜਾ ਚੰਦਰਮਾ ਨੂੰ ਗੋਲ ਹੋਵੇ, ਅੱਖਾਂ ਕਬਲ ਫੁੱਲ ਵਾਂਗ ਖਿੜੀਆਂ ਹੋਣ, ਸਰੀਰ ਕੇਲੇ ਵਾਂਗੂ ਲੰਬਾ ਹੋਵੇ, ਅਤੇ ਇਸ ਤਰ੍ਹਾਂ ਪਤੀ ਵਰਤਾ ਇਸਤਰੀ ਹੋਵੇ, ਘਰ ਦੇ ਵਿੱਚ ਇਸ਼ਨਾਨ ਕਰਕੇ ਇਸ਼ਨਾਨ ਵਾਲੇ ਕੁੰ ਚੰਦਨ ਕੁੰਕਮ, ਅਤੇ ਫਿਰ ਕਹਿੰਦੇ ਹੈ ਕੇਸਰ ਚੰਦਨ ਆਦਿ ਦੀਆਂ ਸੁਗੰਧੀਆਂ ਜਿਹੜੀਆਂ ਹੈ, ਧਨੀ ਇਸ਼ਨਾਨ ਵਾਲੇ ਕੁੰ ਚੰਦਨ ਕੁੰਕਮ ਇਸ਼ਨਾਨ, ਅਤੇ ਚੰਦਨ ਅਤੇ ਕੇਸਰ ਦੀ ਲੇਪ ਹੋਵੇ, ਗੰਧ ਧਨੀ ਬੜੀ ਸੁਗੰਧੀ ਗੁੰਦਤ ਵਾਰਾ, ਅਤੇ ਜਿਹੜੇ ਵਾਲ ਹਨ ਉਹ ਵੀ ਬੜੇ ਸੁੰਦਰ ਗੁੰਦੇ ਹੋਏ ਹੋਣ, ਨਰ ਪਿਓ ਇਹ ਸੁੰਦਰ ਸਾਜ ਕਰੇ, ਇਹ ਜਿਹੜੇ ਚੀਜ਼ਾਂ ਬੰਦੇ ਨੂੰ ਠੀਕ ਹੈ ਕਿ ਬੇਸ਼ੱਕ ਜਾਣੀ ਇਹ ਸੁੰਦਰ ਕਰਦੀਆਂ ਹਨ, ਸੋ ਫਿਰ ਵੀ ਕਹਿੰਦੇ ਹਨ ਪਰ ਅੰਤ ਅਨੰਤ ਕਲੇਸ਼ ਭੰਡਾਰਾ, ਪਰ ਅੰਤ ਅਖੀਰ ਵੇਲੇ ਇਹ ਦੁੱਖਾਂ ਦਾ ਹੀ ਭੰਡਾਰਾ ਆ, ਦੁੱਖਾਂ ਦਾ ਹੀ ਖਜ਼ਾਨਾ, ਇਹਨਾਂ ਚੀਜ਼ਾਂ ਦੇ ਉਪਦੇਸ਼ ਹੀ ਮਿਲਦੇ ਆ, ਮਨ ਨੂੰ ਚੰਚਲ ਕਰਕੇ ਕਾਰੀ ਬਣਾ ਲੈਂਦੀਆਂ, ਸਦਾਚਾਰ ਤੋਂ ਗਿਰਾਵਟ ਵੱਲ ਲੈ ਜਾਂਦੀਆਂ, ਸਵਈਆ ਸਭ ਭੂਖਣ ਮੈਂ ਜਾਂ ਭੂਖਣ ਹੈ ਸ਼ੁਭ ਵੇਦ ਮੇਕ ਬਾਣੀ ਚਾਰਾ, ਸਾਰੇ ਭੂਖਣ ਗਹਿਣਿਆਂ 'ਚੋਂ ਇਹ ਵਿਦਿਆ ਸੁੰਦਰ ਭੂਖਣ ਗਹਿਣਾ ਸ਼ੋਭਿਆ, ਇਹ ਵੇਦਾਂ ਵੇਦ ਮੇਈ ਜਿਹੜੀ ਇੱਕ ਬਾਣੀ ਉਚਾਰਨ ਕੀਤੀ ਹੈ, ਸਾਰੇ ਗਹਿਣਿਆਂ 'ਚੋਂ ਬਹੁਤ ਸੁੰਦਰ ਗਹਿਣਾ ਵੇਦ ਵਿਦਿਆ ਦਾ ਜਿਹੜਾ ਪੜ੍ਹਨਾ ਗਿਆਨ ਦਾ ਪ੍ਰਾਪਤ ਕਰਨਾ ਹੈ, ਨਰ ਕੋ ਬਹੁਤ ਸੁੰਦਰ ਵੇਦ ਕਰੇ ਬਾਕ ਸਾਰ ਜਿਵੇਂ ਫਲ ਦੇਵੈ ਸਾਰਾ, ਵਿਦਿਆ ਮਨੁੱਖ ਨੂੰ ਕਹਿੰਦੇ ਬਹੁਤ ਛੇਤੀ ਖੂਬਸੂਰਤ ਬਣਾ ਦਿੰਦੀ ਹੈ, ਸੁੰਦਰ ਬਣਾ ਦਿੰਦੀ ਹੈ, ਜਿਵੇਂ ਸਰਸਤੀ ਦਾ ਸਿਮਰਨ ਬੜੀ ਸ਼ੀਘਰ ਹੀ ਸੋਹਣਾ ਫਲ ਕਵਿਤਾ ਦਾ ਪੁਰਨਾ ਦੇਣ ਵਾਲਾ ਹੈ, ਔਰ ਕਹਿੰਦੇ ਵੇਗ ਮੈਨੇ ਛੇਤੀ ਬਾਪ ਮੈਨੇ ਸਰੀਰ ਸਾਰ ਮੈਨੇ ਸੁਰਸਤੀ ਸਾਰਾ ਮੈਨੇ ਸ੍ਰੇਸ਼ਟ, ਚਿਤਰਾਨੰਦ ਚੌਦਸ ਹੋਣ ਰਚੇ ਪਰ ਨਾ ਵਿਦਿਆ ਸੰਤਾਹੀ ਨਜ਼ਾਰਾ, ਚਿਤਰਾਨੰਦ ਚਿਤਰਾਨੰਦ ਤੋਂ ਭਾਵ ਹੈ ਬ੍ਰਹਮਾ ਨੇ 14 ਲੋਕ ਬਣਾਏ ਜੋ ਆਪਣੀ ਜਗ੍ਹਾ ਬੜੇ ਸੋਹਣੇ ਹੈ, ਪਰ ਫਿਰ ਵੀ ਕਹਿੰਦੇ ਵਿਦਿਆ ਵਰਗਾ ਉਹਨਾਂ ਵਿੱਚ ਇੱਕ ਵੀ ਪਦਾਰਥ ਨਹੀਂ, ਵਿਦਿਆ ਦੇ ਸਮਾਨ ਕੋਈ ਵੀ ਪਦਾਰਥ ਨਹੀਂ, ਵਿਦਿਆ ਸੁਣ ਤਾਂ ਹੀ ਨਜ਼ਾਰਾ, ਇਹਨਾਂ ਵਿੱਚ ਵਿਦਿਆ ਦੇ ਸਮਾਨ ਕੋਈ ਪਦਾਰਥ ਨਹੀਂ, 94 ਨੇ, ਚਾਰ ਮੂੰਹਾਂ ਵਾਲਾ ਜੋ ਬ੍ਰਹਮਾ ਤੇ ਕਰਮ ਉਪਾਸ਼ਨਾ ਗਿਆਨ ਔਰ ਤਾਤੂਆਂ ਦਾ ਸੋਧਨ ਵਿਚਾਰ ਰੂਪੀ ਵਿਚਾਰ ਦੇਣ ਵਾਲਾ 14 ਭੌਣ ਜਿਹੜੇ ਭਵਨ 14 ਲੋਕ ਆ, 7 ਪਤਾਲ ਤੇ 7 ਆਕਾਸ਼ ਜਿਹੜੇ ਆ ਇਹ ਰਚੇ ਆ, ਪਰ ਇਹਨਾਂ ਵਿੱਚ ਵਿਦਿਆ ਦੇ ਸਮਾਨ ਕੋਈ ਪਦਾਰਥ ਨਹੀਂ। ਨਾਰਤਾਂ ਦੇ ਸਦੀਪ ਪੜੇ ਵਿਦਿਆ ਹਰਦਿਆਲ ਚ ਇਹੋ ਪਦਾਰਥ ਚਾਰਾਂ। ਪੰਡਿਤ ਹਰਦਿਆਲ ਜੀ ਕਥਨ ਕਰਦੇ ਆ ਕਿ ਇਸ ਵਾਸਤੇ ਮਨੁੱਖ ਧਰਮ ਅਰਥ ਕਾਮ ਮੋਖ ਜਨਮ ਪਦਾਰਥ ਗਿਆਨ ਪਦਾਰਥ ਨਾਮ ਅਤੇ ਪ੍ਰੇਮ ਪਦਾਰਥ ਜੇ ਚੌਹਾਂ ਨੂੰ ਚਾਹੁੰਦਾ ਉਹ ਹਮੇਸ਼ਾ ਬ੍ਰਹਮ ਵਿਦਿਆ ਪੜ੍ਹਨ ਦਾ ਖਿਆਲ ਕਰੇ। ਇੱਕ ਦੁਨਿਆਵੀ ਵਿਦਿਆ ਹੈ ਜਿਹਦੇ ਨਾਲ ਸੰਸਾਰ 'ਤੇ ਵਿਚਰਨਾ, ਇੱਕ ਪਰਮਾਰਥੀ ਰੂਹਾਨੀ ਜਿਹਦੇ ਨਾਲ ਲੋਕ ਪ੍ਰਲੋਕ ਸੁਧਾਰਨਾ ਹੈ। ਇਸ ਵਾਸਤੇ ਇਹਦੀ ਵੀ ਬੜੀ ਭਾਰੀ ਲੋੜ ਹੈ। ਦੋਹਰਾ 22 2 3 6 ਦੋਏ ਸਵਈਏ ਛੀਨ ਇੱਕ ਸੰਕਰ 8 20 ਵਿਰਤ ਚਿੱਤ ਵਿਰਤੀ ਕਰੇ ਨਹੀਂ। 22 ਇਸ ਅਧਿਆਪ 'ਚ ਦੋਹਰੇ ਹੈ, ਛੰਦ 3 ਸੁਰਖੇ ਹੈ, 2 ਸਵਈਏ ਅਤੇ 1 ਸ਼ੰਕਰ ਛੰਦ ਹੈ, ਕੁੱਲ ਜਿਹੜੇ ਹੈ 28 ਛੰਦ ਹੈ ਜਿਹੜੇ ਚਿੱਤ ਦੇ ਵਿਚਾਰਾਂ ਨੂੰ ਬੜਾ ਸੂਖਮ ਕਰ ਦਿੰਦੇ, ਬੰਦੇ ਨੂੰ ਬਹੁਤ ਵਿਚਾਰਵਾਨ ਬਣਾ ਦਿੰਦੇ ਹਨ। ਸ੍ਰੀ ਸਾਰਤਾਰ ਸ੍ਰੀ ਕੀ ਦਿਹਾਈ ਸਾਰ ਜੋ ਸ੍ਰੇਸ਼ਟ ਸਾਰ ਉਕਤਾਵਲੀ ਸ੍ਰੇਸ਼ਟ ਉਕਤਾਵਲੀ ਉਕਤੀਆਂ ਜੁਗਤੀਆਂ ਦੀ ਬੰਦੀ ਐਸਾ ਗ੍ਰੰਥ ਹੈ। ਉਹਦਾ 3ਜਾ ਤਾਸ ਤਿਸਰਾ ਤੀਸਰਾ ਧਿਆਏ ਇਤੀ ਮੈਨੂੰ ਸੰਪੂਰਨ ਹੋਇਆ। ਕੀਰਤ ਵਿਦਿਆ ਕੁਕਰੀ ਕਵ ਹਰਦਿਆਲ ਸੁਆਏ ਕਵੀ ਹਰਦਿਆਲ ਜੀ ਨੇ ਸੁਭਾਏ ਬੜੇ ਪ੍ਰੇਮ ਨਾਲ ਵਿਦਿਆ ਦੀ ਵਡਿਆਈ ਦੱਸੀ ਹੈ ਕਿ ਵਿਦਿਆਰਥੀ ਇਸ ਧਿਆਨ ਨੂੰ ਪ੍ਰੇਮ ਨਾਲ ਸੁਣਨ ਅਤੇ ਉਹਨਾਂ ਦੇ ਅੰਦਰ ਵਿਦਿਆ ਪੜ੍ਹਨ ਦੀ ਰੁਚੀ ਪੈਦਾ ਹੋ ਜਾਵੇ ਅਤੇ ਉਹ ਦੁਨੀਆਂ 'ਤੇ ਮਾਣ ਪ੍ਰਾਪਤ ਕਰ ਸਕਣ। ਅਤੇ ਧਰਮ ਦਾ ਹੈ ਆਪਣੇ ਜਿਹੜੇ ਫਰਜ਼ ਹੈ ਉਹ 'ਚ ਦ੍ਰਿੜ ਹੋਣਾ, ਫਰਜ਼ ਦੀ ਪਹਿਚਾਣ ਕਰਨੀ ਜਿੱਥੇ ਡਿਊਟੀ ਮਿਲੀ ਹੈ ਤਨ ਦੇ ਹੀ ਨਾ ਨਿਭਾਉਣੀ। ਅਰਥ ਹੁੰਦਾ ਮਾਇਆ ਦੀ ਪ੍ਰਾਪਤੀ, ਕਾਮ ਤੋਂ ਮਤਲਬ ਹੈ ਮਨ ਚਾਹੇ ਸੁੱਖਾਂ ਦੀ ਪ੍ਰਾਪਤੀ, ਇੱਛਾ ਦੀ ਪੂਰਤੀ। ਇਹਦੇ 'ਚ ਸਤਰਾਧਕ ਦੀ ਵੀ ਅਤੇ ਹੋਰ ਵੀ ਹੈ ਮੋਖ। ਸੰਸਾਰਕ ਬੰਧਨਾਂ ਤੋਂ ਛੁਟਕਾਰਾ, ਕਿਹੜੇ ਕੰਮ ਕਰਨਾ ਜੀਵ ਫਸਦਾ, ਕਿਹੜੇ ਕੰਮ ਕਰਨ ਮੁਕਤ ਹੁੰਦਾ, ਇਹ ਵਿਚਾਰ ਪ੍ਰਾਪਤ ਹੁੰਦੇ ਅਤੇ ਇਹਨਾਂ ਦੇ ਨਾਲ ਜਾਣਕਾਰੀ ਮਿਲਦੀ ਹੈ। ਧਰਮ ਕਿਵੇਂ ਪੱਕੇ ਹੋਣਾ ਇਹ ਵੀ ਬ੍ਰਹਮ ਵਿਦਿਆ ਤੋਂ ਪਤਾ ਲੱਗੇ, ਕਿਹੜੇ ਕਾਰਜ 'ਚ ਲਾਭ ਹੈ ਜਾਂ ਹਾਨੀ ਹੈ ਇਹ ਵੀ ਬ੍ਰਹਮ ਵਿਦਿਆ ਨੂੰ ਸੋਝੀ ਹੁੰਦੀ ਹੈ। ਅਤੇ ਕਿੰਨਾ ਪੜ੍ਹ ਲਿਖ ਜਾਏ ਦੁੱਖਾਂ ਨਾਲ ਛੁਟਕਾਰਾ ਕਿਵੇਂ ਹੋਣਾ, ਸਰੀਰਕ ਗਿਆਨ ਜਿਹੜਾ ਇਹ ਵੀ ਵਿਦਿਆ ਤੋਂ ਜਾਣਕਾਰੀ ਮਿਲਦੀ। ਔਰ ਜਦੋਂ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ ਫਿਰ ਇਹ ਸੋਝੀ ਹੁੰਦੀ ਹੈ। ਕਈ ਸਰੀਰ ਨੂੰ ਸਵਾਸਥ ਰੱਖਣ ਲਈ ਪੜ੍ਹਦੇ ਆ, ਕੋਈ ਦੁਕਾਨ ਖੋਲ੍ਹਣ ਵਾਸਤੇ ਲੰਡਿਆਂ ਦੀ ਪੜ੍ਹਾਈ ਪੜ੍ਹਦੇ ਆ। ਇਹ ਜੁਦਾ ਜੁਦਾ ਹੈ, ਜਿਵੇਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਦੱਸਿਆ ਪੂਰਾ ਪੂਰਵਾਰਧ ਅਧਿਆਇ 3 ਦੇ ਵਿੱਚ ਨਾਰਾ ਅਰੋਗਤਾ ਜਿਤ ਕੁਛ ਲਾਤਾ ਵੈਦਿਕ ਪਠੈ ਹੇਤ ਸਭ ਗਿਆਤਾ। ਮੈਂ ਅਰੋਗ ਰਹਾਂ, ਕੁਸ਼ਲ ਕੁਸ਼ ਰਹਾਂ, ਵੈਦਿਕ ਗ੍ਰੰਥ ਪੜ੍ਹਦੇ ਆ ਇਸ ਹੇਤੂ ਕਾਰਨ ਗਿਆਤਾ ਜਾਣਕਾਰੀ ਦੇ ਵਾਸਤੇ। ਸਾਰਾ ਕੁਛ ਵਿਦਿਆ ਤੋਂ ਪਤਾ ਲੱਗਦਾ, ਜਿਹੜਾ ਗ੍ਰੰਥਾਂ ਦਾ ਪੜ੍ਹਨਾ ਬੜਾ ਇੱਥੇ ਹੈ, ਨੀਤੀ ਵੀ ਗ੍ਰੰਥਾਂ ਤੋਂ। ਅਤੇ ਜਿਹੜੇ ਮਾਂ ਪੇ ਬੱਚਿਆਂ ਨੂੰ ਵਿਦਿਆ ਨਹੀਂ ਪੜ੍ਹਾਉਂਦੇ, ਜਿੱਥੇ ਤੈਨੂੰ ਦੱਸਿਆ ਕਿ ਬਹੁ ਲਾੜ ਲਡਾਵਤ ਸੋਤਨਾ ਪੜਾਵਤ ਸੋ ਸ਼ਤਰੂ ਸੰਤਾਤ ਤਾਤ ਮਾਂ ਸੋ ਸ਼ਤਰ ਹੈ ਬਾਲ ਪੜਾਵਤ ਲਾੜ ਲਾਉਂਦੇ ਆ ਅਤੇ ਪੁੱਤ ਪੁੱਤਰ ਵਿਦਿਆ ਨਹੀਂ ਪੜਾਉਂਦੇ ਉਹ ਜਿਹੜੇ ਤਾਤ ਪਿਤਾ ਸ਼ਤਰੂ ਦੀ ਨੀਂਦ ਪੈਂਦਾ ਬਹੁ ਗੁਣੀ ਲਾਵੈ ਸੋਤਨਾ ਪੜਾਵੈ ਸੋ ਸ਼ਤਰੂ ਸੰਤਾਤ ਸੋਭਾ ਨੇ ਪਾਵੈ ਮਤ ਨੇ ਆਵੈ ਜਦ ਮੈਂ ਇਹ ਵਖਿਆ ਬਹੁਤ ਗੁਣੀ ਵਿਦਵਾਨ ਕਹਿੰਦੇ ਆ ਔਰ ਪੁੱਤ ਨੂੰ ਪੜਾਉਂਦੇ ਨੇ ਉਹ ਸ਼ਤਰੂ ਦੇ ਸੰਤਾਤ ਪਿਤਾ ਹੈ ਸੋਭਾ ਨੇ ਪਾਵੈ ਮਤ ਨੇ ਸੋਭਾ ਨਹੀਂ ਪਾਉਂਦੇ ਬੁੱਧੀ ਨਹੀਂ ਆਉਂਦੀ ਜਗ ਵਿੱਚ ਇਹ ਗੱਲ ਬੜੀ ਪ੍ਰਗਟ ਹੈ ਇਸ ਵਾਸਤੇ ਵਿਦਵਾਨ ਹੋਣਾ ਬੜਾ ਜ਼ਰੂਰੀ ਹੈ ਪੰਡਿਤ ਹਰਦਿਆਲ ਜੀ ਬੇਣੀ ਜੀ ਜੋ ਗੁਰੂ ਅਮਰਦਾਸ ਜੀ ਦੇ ਸਿੱਖ ਸਨ ਬੜੇ ਵਿਦਵਾਨ ਗੋਬਿੰਦਵਾਲ ਸਿੰਘ ਉਹਨਾਂ ਦੇ ਪੋਤੇ ਪੋਤੇ ਲੱਗਦੇ ਹਨ ਜਿਨ੍ਹਾਂ ਨੇ ਇਹ ਗ੍ਰੰਥ ਰਚਨਾ ਕੀਤੀ ਹੈ ਤੀਸਰੇ ਇਤਿਹਾਸ ਦੇ ਵਿੱਚ ਵਿਦਿਆ ਬਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ ਮਾਤਾ ਪਿਤਾ ਦੇ ਫਰਜ਼ ਵੀ ਦੱਸੇ ਵਿਦਿਆਰਥੀ ਦੇ ਵੀ ਇਸ ਤਰ੍ਹਾਂ ਗੁਰੂ ਸ਼ਰਨ ਵਿੱਚ ਜਾ ਕੇ ਸ਼ਰਧਾ ਪ੍ਰਾਪਤੀ ਦੇ ਨਾਲ ਵਿਦਿਆ ਪ੍ਰਾਪਤ ਕਰਨੀ ਗੁਰੂ ਦਾ ਸਤਿਕਾਰ ਕਰਨਾ ਗ੍ਰੰਥ ਦਾ ਨਾਲ ਸਹਿਪਾਠੀਆਂ ਨਾਲ ਮਿਲ ਕੇ ਚੱਲਣਾ ਮਾਤਾ ਪਿਤਾ ਆਪਣੀ ਇੱਜ਼ਤ ਨੂੰ ਮੁੱਖ ਰੱਖਣੀ ਔਰ ਜੋ ਬੋਲਿਆ ਜਿੱਥੇ ਪੜ੍ਹਦਾ ਉਹ ਸੰਸਥਾ ਚ ਰਹਿੰਦਿਆਂ ਨਿਯਮਾਂ ਦੇ ਵਿੱਚ ਰਹਿ ਕੇ ਵਿਦਿਆ ਪੜ੍ਹਨੀ ਪ੍ਰਬੰਧਕਾਂ ਦਾ ਵੀ ਸਤਿਕਾਰ ਕਰਨਾ ਗੁਰੂ ਉਸਤਾਦ ਦਾ ਵੀ ਫਿਰ ਉਹ ਵਿਦਿਆਰਥੀ ਇੱਕ ਦਿਨ ਮਾਣ ਪਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ